ਨੂੰ ਧੀਰਕ ਦਿੱਤਾ, ਕਹਿੰਦਾ ਜੀ ਮੈਂ ਗੁਰੂ ਜੀ ਨਾਲ ਗੱਲ ਕਰਾਂਗਾ। ਅਗਲੇ ਦਿਨ ਸਤਿਗੁਰਾਂ ਕੋਲ ਆਇਆ, ਇਹਨਾਂ ਸਾਰੇ ਮਸੰਦਾਂ ਦੀ ਆ ਕੇ ਹਮਾਇਤ ਕਰਨ ਲੱਗਾ। ਕਲਗੀਧਰ ਜੀ ਨੇ ਆਖਿਆ, ਚੇਤੋ ਮਸੰਦ ਇਹਨਾਂ ਕੂਟ ਬਿਰਤੀ ਵਾਲਿਆਂ ਦੀ ਹਮਾਇਤ ਨਾ ਕਰ, ਇਹ ਕੂੜੇ ਨੇ, ਝੂਠੇ ਨੇ, ਇਹਨਾਂ ਝੂਠਿਆਂ ਦੀ ਤੂੰ ਹਮਾਇਤ ਨਾ ਕਰ। ਚੇਤੋ ਕਹਿਣ ਲੱਗਾ, ਜੀ ਤੁਸੀਂ ਕਿਉਂ ਬਾਲ ਬੁੱਧ ਧਾਰਨ ਕਰਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ? ਮਸੰਦ ਕੋਈ ਅੱਜ ਦੇ ਨੇ, ਗੁਰੂ ਰਾਮਦਾਸ ਜੀ ਦੇ ਸਮੇਂ ਦੀ ਸੇਵਾ ਕਰ ਰਹੇ ਨੇ। ਵੱਡਿਆਂ ਸਤਿਗੁਰਾਂ ਦੇ ਸਮੇਂ ਵੀ ਇਹਨਾਂ ਮਸੰਦਾਂ ਨੇ ਬੜੀਆਂ ਭਾਰੀਆਂ ਸੇਵਾਵਾਂ ਕੀਤੀਆਂ। ਤੁਹਾਨੂੰ ਤਾਂ ਸਗੋਂ ਇਹਨਾਂ ਨੂੰ ਇਨਾਮ ਦੇਣੇ ਚਾਹੀਦੇ ਨੇ, ਤੁਸੀਂ ਇਹਨਾਂ ਨੂੰ ਤਾੜਨਾ ਕਰ ਰਹੇ ਹੋ। ਮਹਾਰਾਜ ਜੀ ਨੇ ਆਖਿਆ, ਚੇਤੋ ਤੂੰ ਵੀ ਇਹਨਾਂ ਮਸੰਦਾਂ ਨਾਲ ਮਿਲਿਆ ਹੋਇਆ, ਤੇਰੀ ਬਿਰਤੀ ਵੀ ਕੂਟ ਹੈ, ਉਹ ਉਗੜ ਕੇ ਸਾਹਮਣੇ ਆ ਰਹੀ ਹੈ, ਤੈਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ। ਇਹ ਕਹਿ ਕੇ ਸਤਿਗੁਰੂ ਜੀ ਚੁੱਪ ਕਰ ਗਏ, ਹੋਰ ਕੋਈ ਬਚਨ ਚਲਾ ਲਏ। ਚੇਤੋ ਮਸੰਦ ਬੜਾ ਦੁਖੀ ਹੋਇਆ, ਗੁਰੂ ਸਾਹਿਬ ਦੇ ਬਚਨ ਸੁਣ ਕੇ ਉੱਠ ਕੇ ਗੁਰੂ ਸਭਾ ਵਿਚੋਂ ਵਾਪਸ ਆਪਣੇ ਘਰ ਆਇਆ। ਔਰ ਇਸ ਚੇਤੋ ਦੀ ਜਿਹੜੀ ਖੋਟ ਹੈ, ਉਹ ਉਗੜ ਕੇ ਸਤਿਗੁਰਾਂ ਦੇ ਸਾਹਮਣੇ ਜਿਵੇਂ ਆ ਰਹੀ ਹੈ, ਕਿਉਂਕਿ ਖਾਲਸਾ ਜੀ ਉਗੜ ਗਏ ਹੋ ਜੈਸੇ ਖੋਟਾ ਟਬੂਆ। ਜਦੋਂ ਖੋਟ ਹੁੰਦੀ ਹੈ ਨਾ, ਸਰਾਫ ਦੀ ਨਿਗਾਹ ਪੈਂਦੀ ਤੇ ਫਿਰ ਉਹ ਖੋਟ ਸਰਾਫ ਦੀ ਨਿਗਾਹ ਦੇ ਸਾਹਮਣੇ ਉਗੜ ਕੇ ਸਾਹਮਣੇ ਆ ਜਾਂਦੀ। ਜਦੋਂ ਸਤਿਗੁਰੂ ਜੀ ਨੇ ਵੇਖਿਆ ਕਿ ਹੁਣ ਇਹਦੀ ਖੋਟ ਸਾਹਮਣੇ ਆਉਣ ਲੱਗੀ ਹੈ, ਆਓ ਇਹ ਸਾਰੀ ਕਥਾ ਸਰਵਣ ਕਰੀਏ। ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਹੋਏ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਿਉਂ ਦਿਸ਼ ਸੰਗਤ ਦੁਖੀ ਲੱਖ, ਪੂਰ ਮਸੰਦ ਬਿਲੰਦ।
ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਵੇਖਿਆ, ਮੁਕਤੀਦਾਤੇ ਸਤਿਗੁਰਾਂ ਨੇ, ਕਿ ਚਾਰਾਂ ਦਿਸ਼ਾਵਾਂ ਦੀਆਂ ਜਿਹੜੀਆਂ ਸੰਗਤਾਂ ਹਨ, ਉਹ ਸੰਗਤਾਂ ਇਹਨਾਂ ਮਸੰਦਾਂ ਕਰਕੇ ਦੁਖੀ ਨੇ। ਇਹ ਜਿਹੜੇ ਮਸੰਦ ਨੇ, ਖੋਟੇ ਮਸੰਦ, ਉਹਨਾਂ ਸੰਗਤਾਂ ਨੂੰ, ਸਿੱਖਾਂ ਨੂੰ ਦੁੱਖ ਦਿੰਦੇ ਨੇ। ਕਿਉਂਕਿ ਸਿੱਖ ਵੀ ਆ ਕੇ ਸ਼ਿਕਾਇਤਾਂ ਕਰਦੇ ਸੀ ਨਾ ਮਸੰਦਾਂ ਦੀਆਂ, ਕਿ ਕਿਹੋ ਜਿਹੇ ਖੋਟੇ ਕੰਮ ਕਰਦੇ ਨੇ। ਅੱਗੇ ਉਹ ਵੀ ਕਥਾ ਆਉਣੀ ਹੈ ਕਿ ਕਿਸ ਤਰ੍ਹਾਂ ਦੀਆਂ ਭੈੜੀਆਂ ਬਿਰਤੀਆਂ ਸੀ ਨਾ ਮਸੰਦਾਂ ਦੀਆਂ। ਪਿੱਛੇ ਵੀ ਕੁਝ ਜ਼ਿਕਰ ਆ ਚੁੱਕਾ ਹੈ, ਇਹ ਵੇਸ਼ਿਆਗਾਮੀ ਤੱਕ ਹੋ ਚੁੱਕੇ ਸਨ, ਸਿੱਖਾਂ ਦੇ ਘਰਾਂ ਵਿਚ ਬਹਿ ਕੇ ਸ਼ਰਾਬ ਪੀਣੀ, ਇਸ ਤਰ੍ਹਾਂ ਦੇ ਖੋਟੇ ਕਰਮ, ਭੈੜੇ ਕਰਮ, ਦੁਸ਼ਕਰਮ ਇਹ ਕਰਨ ਲੱਗ ਪਏ ਸਨ। ਫਿਰ ਗਰੀਬ ਸਿੱਖਾਂ ਨੂੰ ਤਾੜਨਾ ਕਰਦੇ ਸੀ, ਜਬਰੀ ਉਨ੍ਹਾਂ ਦੇ ਕੋਲੋਂ ਮਾਇਆ ਗਰਾਉਂਦੇ ਸਨ। ਏਦਾਂ ਦੀ ਬਿਰਤੀ ਕਰਕੇ ਸਾਰੇ ਪਾਸੇ ਦੀਆਂ ਸੰਗਤਾਂ ਨੂੰ ਇਹ ਦੁਖੀ ਕਰ ਰਹੇ ਸਨ। ਮੁਕਤੀਦਾਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਜਾਣਿਆ ਹੈ,
ਸ਼ਰਦਾ ਰਹਿ ਬੇਦੇਤ ਨੇ ਲੇ ਤਨ ਤਾੜਤ ਮੰਦ।
ਇਨ੍ਹਾਂ ਨੇ ਸੰਗਤ ਦੇ ਮਨ ਵਿਚ ਸ਼ਰਧਾ ਨਹੀਂ ਰਹਿਣ ਦੇਣੀ, ਇਨ੍ਹਾਂ ਨੇ ਗੁਰੂ ਕੇ ਸਿੱਖਾਂ ਦੇ ਮਨਾਂ ਦੀ ਸ਼ਰਧਾ ਤੋੜਨੀ ਹੈ। ਉਨ੍ਹਾਂ ਕੋਲੋਂ ਪੈਸੇ ਵੀ ਲੈਂਦੇ ਨੇ, ਨਾਲੇ ਉਨ੍ਹਾਂ ਨੂੰ ਤਾੜਦੇ ਨੇ, ਇਹੋ ਜਿਹੇ ਮਾੜੀ ਮੱਤ ਵਾਲੇ ਨੇ, ਨਾਲੇ ਪੈਸੇ ਵੀ ਲੈਂਦੇ ਨੇ, ਨਾਲੇ ਉਨ੍ਹਾਂ ਸਿੱਖਾਂ ਨੂੰ ਝਿੜਕਾਂ ਵੀ ਮਾਰਦੇ ਨੇ, ਉਨ੍ਹਾਂ ਨੂੰ ਝਿੜਕਦੇ ਵੀ ਨੇ, ਕਹਿੰਦੇ ਸਰਾਪ ਦੇ ਦਿਆਂਗੇ ਤੁਹਾਨੂੰ ਜੇ ਤੁਸੀਂ ਮਾਇਆ ਨਾ ਦਿੱਤੀ। ਏਦਾਂ ਝਿੜਕਾਂ ਮਾਰਦੇ ਨੇ, ਭੈੜੇ ਭੈੜੇ ਜਿਹੜੇ ਬੋਲ ਕਬੋਲ ਨੇ ਉਹ ਗੁਰਸਿੱਖਾਂ ਨੂੰ ਬੋਲਦੇ ਹਨ।
ਜੋ ਪਈ ਅਨਕ ਪ੍ਰਕਾਰਨ ਕੇ ਸਿੱਖ ਮੇਰੇ।
ਕਲਗੀਧਰ ਜੀ ਵਿਚਾਰ ਕਰ ਰਹੇ ਨੇ ਆਪਣੇ ਮਨ ਵਿਚ, ਆਪਣੇ ਹਿਰਦੇ ਚ ਇਹ ਗੱਲਾਂ ਸੋਚ ਰਹੇ ਨੇ ਕਿ ਸਾਡੇ ਜਿਹੜੇ ਸਿੱਖ ਨੇ ਉਹ ਅਨੇਕਾਂ ਪ੍ਰਕਾਰ ਦੇ ਨੇ, ਕਿਉਂਕਿ ਸਾਰੇ ਸਿੱਖਾਂ ਦੀ ਇੱਕੋ ਜਿਹੀ ਬਿਰਤੀ ਨਹੀਂ ਹੁੰਦੀ। ਹਰ ਇੱਕ ਸਿੱਖ ਦੀ ਆਪੋ ਆਪਣੀ ਭਾਵਨਾ, ਕੋਈ ਅੱਗੇ ਨਿਕਲ ਚੁੱਕਾ ਹੁੰਦਾ, ਕੋਈ ਹਾਲੇ ਟੁਰਿਆ ਹੀ ਹੁੰਦਾ, ਕੋਈ ਹਾਲੇ ਵਿਚਕਾਰ ਹੀ ਪਹੁੰਚਿਆ। ਇਸ ਕਰਕੇ ਸਾਰੇ ਸਿੱਖ ਇੱਕੋ ਜਿਹੇ ਨਹੀਂ ਹੁੰਦੇ, ਸਾਰਿਆਂ ਦੀ ਬਿਰਤੀ, ਸਾਰਿਆਂ ਦੀ ਭਾਵਨਾ ਅਲੱਗ ਅਲੱਗ ਹੈ, ਵੱਖੋ ਵੱਖਰੀਆਂ ਭਾਵਨਾਵਾਂ ਨੇ ਸਭ ਦੀਆਂ। ਤੂੰ ਇਸ ਪ੍ਰਕਾਰ ਨਾਲ ਮਹਾਰਾਜ ਜੀ ਸੋਚ ਰਹੇ ਨੇ ਕਿ ਜਿਹੜੇ ਮੇਰੇ ਸਿੱਖ ਨੇ ਉਹ ਅਨੇਕਾਂ ਪ੍ਰਕਾਰ ਦੇ ਹਨ।
ਘਾਟ ਬਾਡ ਕੋ ਨੀਚ ਉਚੇਰੇ,
ਕੋਈ ਘੱਟ ਤਰੱਕੀ ਕਰਨ ਵਾਲੇ ਨੇ, ਕੋਈ ਵੱਧ ਤਰੱਕੀ ਕਰਨ ਵਾਲੇ ਨੇ, ਕੋਈ ਸਮਾਜ ਦੇ ਵਿਚ ਬੜਾ ਉੱਚਾ ਰੁਤਬਾ ਰੱਖਦੇ ਨੇ ਤੇ ਕਈ ਸਿੱਖ ਜਿਹੜੇ ਨੇ ਉਹ ਬੜੇ ਨੀਵੇਂ ਰੁਤਬੇ ਤੇ ਹਨ। ਏਦਾਂ ਸਾਰੇ ਸਿੱਖ ਜਿਹੜੇ ਨੇ ਉਹ ਅਨੇਕਾਂ ਪ੍ਰਕਾਰ ਦੇ ਹਨ।
ਕੇ ਚਿਤ ਨਿਰਧਨ ਕੋ ਧਨਵਾਨ,
ਮੇਰੇ ਕਈ ਸਿੱਖ ਨਿਰਧਨ ਵੀ ਨੇ, ਗਰੀਬ ਵੀ ਨੇ, ਜਿਨ੍ਹਾਂ ਕੋਲ ਰੁਪਈਆ ਪੈਸਾ ਨਹੀਂ, ਨਿਰਧਨ ਵੀ ਨੇ ਤੇ ਕਈ ਸਿੱਖ ਬੜੇ ਬੜੇ ਧਨਵਾਨ ਵੀ ਨੇ। ਸਾਰੇ ਇੱਕੋ ਜਿਹੇ ਨੀ ਨਾ ਹਨ, ਨਿਰਧਨ ਵੀ ਨੇ ਜਿਹੜੇ ਨਿਰਧਨ ਧਨ ਤੋਂ ਵੀ ਹੋਣੇ ਨੇ, ਔਰ ਧਨਵਾਨ ਵੀ ਬਹੁਤ ਨੇ ਜਿਹੜੇ ਧਨ ਵਾਲੇ ਹਨ।
ਕੋ ਪ੍ਰੇਮੀ ਕੋ ਨੇਮੀ ਮਾਨ,
ਮੇਰੇ ਕਈ ਸਿੱਖ ਜਿਹੜੇ ਨੇ ਉਹ ਮੇਰੇ ਪ੍ਰੇਮੀ ਨੇ, ਜਿਹੜੇ ਪ੍ਰੇਮ ਦੇ ਘਰ ਚ ਪਹੁੰਚ ਚੁੱਕੇ ਨੇ, ਜਿਨ੍ਹਾਂ ਦੇ ਮਨ ਵਿਚ ਗੁਰੂ ਦਾ ਅਟੁੱਟ ਪ੍ਰੇਮ ਹੈ, ਅਥਾਹ ਪ੍ਰੇਮ ਹੈ। ਤੇ ਕਈ ਜਿਹੜੇ ਨੇ ਉਹ ਨੇਮੀ ਨੇ, ਹਾਲੇ ਨੇਮੀ ਜਾਂਦੀ ਜਿਹੜਾ ਨੇਮ ਹੈ ਨਾ, ਡਾਕਟਰ ਤਾਰਨ ਸਿੰਘ ਜੀ ਹੋਏ ਬੜੇ ਵਿਦਵਾਨ, ਉਨ੍ਹਾਂ ਨੇ ਇਕ ਪੁਸਤਕ ਲਿਖੀ ਹੈ ਨੇਮ ਤੋਂ ਪ੍ਰੇਮ ਤੱਕ। ਜਿਹੜਾ ਨੇਮ ਹੈ ਉਹ ਪ੍ਰੇਮ ਦੇ ਘਰ ਤੱਕ ਪਹੁੰਚਾਉਂਦਾ ਤੇ ਪ੍ਰੇਮ ਦੇ ਘਰ ਵਿਚ ਪਹੁੰਚ ਕੇ ਕਈ ਵਾਰੀ ਨੇਮ ਛੁੱਟ ਵੀ ਜਾਂਦਾ। ਤੂੰ ਇਸ ਪ੍ਰਕਾਰ ਨਾਲ ਸਤਿਗੁਰੂ ਜੀ ਸੋਚ ਰਹੇ ਨੇ ਕਿ ਮੇਰੇ ਕਈ ਸਿੱਖ ਪ੍ਰੇਮੀ ਨੇ, ਪ੍ਰੇਮ ਨਾਲ ਭਰੇ ਹੋਏ ਨੇ ਤੇ ਕਈ ਨੇਮੀ ਨੇ ਜਿਹੜੇ ਨੇਮ ਦੇ ਪੱਕੇ ਹਨ।
ਕੇ ਚਿਤ ਕੋਮਲ ਪਾਰੇ ਉਪਕਾਰੀ,
ਔਰ ਮੇਰੇ ਕਈ ਸਿੱਖ ਬੜੇ ਕੋਮਲ ਸੁਭਾਅ ਵਾਲੇ, ਜਿਨ੍ਹਾਂ ਦਾ ਹਿਰਦਾ ਬੜਾ ਕੋਮਲ ਨਾਜੁਕ ਹੈ, ਔਰ ਉਹ ਬੜੇ ਪਰਉਪਕਾਰੀ ਨੇ, ਜੀਵਾਂ ਦਾ ਭਲਾ ਕਰਦੇ ਨੇ, ਜੀਵਾਂ ਤੇ ਪਰਉਪਕਾਰ ਕਰਦੇ ਹਨ।
ਕੇ ਚਿਤ ਅਨਕੀ ਨੈਨਾ ਸਾਰੀ,
ਔਰ ਕਈ ਇਹੋ ਜਿਹੇ ਵੀ ਨੇ ਜਿਹੜੇ ਕਿਸੇ ਦੂਜੇ ਦੀ ਕਈ ਸਹਾਰਦੇ ਨੇ। ਕਈਆਂ ਦੇ ਹਿਰਦੇ ਤਾਂ ਬੜੇ ਕੋਮਲ ਨੇ, ਬੜੇ ਕੋਮਲ ਹਿਰਦਿਆਂ ਵਾਲੇ ਨੇ, ਸਭ ਦੀ ਆਪੋ ਆਪਣੀ ਬਿਰਤੀ ਹੈ ਨਾ। ਤੇ ਮਹਾਰਾਜ ਜੀ ਵਿਚਾਰ ਕਰ ਰਹੇ ਨੇ ਕਿ ਕਈ ਸਿੱਖਾਂ ਦੇ ਹਿਰਦੇ ਬੜੇ ਕੋਮਲ ਤੇ ਉਹ ਬੜੇ ਪਰਉਪਕਾਰੀ ਨੇ, ਪਰ ਕਈ ਸਿੱਖ ਐਸੇ ਵੀ ਨੇ ਜਿਹੜੇ ਕਿਸੇ ਦੂਜੇ ਦੀ ਕਈ ਸਹਾਰਦੇ ਨਹੀਂ। ਕਈ ਐਸੇ ਨੇ ਜਿਹੜੇ ਬੋਲ ਕਬੋਲ ਸਹਾਰ ਵੀ ਲੈਂਦੇ ਨੇ, ਪਰ ਕਈ ਐਸੇ ਵੀ ਨੇ ਜਿਹੜੇ ਦੂਜਾ ਕੋਈ ਬਚਨ ਕਹੇ ਤੇ ਉਹਦਾ ਕਹਿਆ ਹੋਇਆ ਨਹੀਂ ਸਹਾਰਦੇ।
ਕੇ ਚਿਤ ਮੂਰਖ ਕੇ ਚਿਤ ਪੰਡਤ,
ਕਈ ਜਿਹੜੇ ਨੇ ਉਹ ਅਨਪੜ ਵੀ ਨੇ, ਜਿਹੜੇ ਪੜ੍ਹੇ ਲਿਖੇ ਨਹੀਂ ਹੋਏ, ਤੇ ਕਈ ਜਿਹੜੇ ਬੜੇ ਬੜੇ ਪੜ੍ਹੇ ਲਿਖੇ ਵਿਦਵਾਨ ਵੀ ਨੇ, ਕਈ ਬੜੇ ਪੜ੍ਹੇ ਲਿਖੇ ਨੇ। ਮੂਰਖ ਦਾ ਭਾਵ ਇੱਥੇ ਹੈ ਅਨਪੜ, ਜਿਹੜੇ ਪੜ੍ਹੇ ਨਹੀਂ ਹਨ। ਇੱਥੇ ਉਹ ਮਤਲਬ ਨਹੀਂ ਹੈ ਕਿ ਮੂਰਖ ਦਾ ਮਤ ਦਾ ਜਿਹੜਾ ਮਾੜੀ ਮਤ ਦਾ ਧਾਰਨੀ ਉਹ ਮੂਰਖ ਨਹੀਂ ਕਿਹਾ। ਕਈ ਅਨਪੜ੍ਹ ਸਿੱਖ ਵੀ ਨੇ ਜਿਹੜੇ ਪੜ੍ਹੇ ਲਿਖੇ ਨਹੀਂ ਹੋਏ, ਤੇ ਕਈ ਬੜੇ ਬੜੇ ਪੰਡਿਤ ਜਿਹੜੇ ਵਿਦਵਾਨ ਨੇ ਉਹ ਵੀ ਹਨ।
ਗੁਰਮੁਖ ਸਨਮੁਖ ਪਰਮਹਤ ਖੰਡਤ,
ਕਈ ਬੜੇ ਗੁਰਮੁਖ ਸਿੱਖ ਨੇ, ਕਈ ਸਨਮੁਖ ਨੇ। ਸਾਰਿਆਂ ਦੀ ਵੱਖੋ ਵੱਖਰੀ ਬਿਰਤੀ ਹੈ ਨਾ, ਕਈਆਂ ਦੇ ਅੰਦਰ ਗੁਰਮੁਖਤਾਈ ਦੀ ਬਿਰਤੀ ਹੈ, ਕਈ ਸਨਮੁਖ ਰਹਿੰਦੇ ਨੇ ਹਰ ਵੇਲੇ ਗੁਰੂ ਦੇ, ਕੋਈ ਗੁਰਮੁਖ ਨੇ, ਕੋਈ ਸਨਮੁਖ ਨੇ, ਔਰ ਕਈ ਦੂਜਿਆਂ ਦੀ ਮਤ ਦਾ ਖੰਡਨ ਕਰਨ ਵਾਲੇ ਵੀ ਨੇ, ਦੂਜਿਆਂ ਦੀ ਮਤ ਨੂੰ ਖੰਡਦੇ ਨੇ ਕਿ ਦੂਜੇ ਦੀ ਇਹ ਮਤ ਸਹੀ ਨਹੀਂ ਹੈ। ਏਦਾਂ ਦੀ ਬਿਰਤੀ ਵਾਲੇ ਵੀ ਕਈ ਸਿੱਖ ਹਨ ਸਾਡੇ।
ਸ਼ਰਧਾ ਦ੍ਰਿੜ ਅਨ ਦ੍ਰਿੜ ਹੋਰ ਤਾਰੀ,
ਕਈਆਂ ਦੇ ਮਨਾਂ ਵਿਚ ਬੜੀ ਪੱਕੀ ਸ਼ਰਧਾ ਹੈ, ਗੁਰੂ ਦੇ ਉੱਤੇ ਬੜਾ ਪੱਕਾ ਭਰੋਸਾ, ਪੱਕਾ ਨਿਸ਼ਚਾ, ਤੇ ਕਈਆਂ ਦੀ ਅਦ੍ਰਿੜ ਵੀ ਹੈ, ਹਾਲੇ ਕਈਆਂ ਦੀ ਸ਼ਰਧਾ ਪੱਕੀ ਨਹੀਂ ਹੈ, ਡਾਵਾਂ ਡੋਲ ਵੀ ਹੈ। ਕਈਆਂ ਦੀ ਬੜੀ ਪੱਕੀ ਸ਼ਰਧਾ ਹੈ, ਪੱਕਾ ਨਿਸ਼ਚਾ ਹੈ, ਔਰ ਕਈਆਂ ਦੀ ਅਦ੍ਰਿੜ ਭਾਵਨਾ, ਹਾਲੇ ਅਦ੍ਰਿੜ ਨਿਸ਼ਚਾ ਹੈ, ਉਹਨਾਂ ਦੀ ਸ਼ਰਧਾ ਹਾਲੇ ਪੱਕੀ ਨਹੀਂ ਹੈ।
ਕੋ ਕਠੋਰ ਕੋ ਕਰਤੇ ਉਚਾਰੀ,
ਔਰ ਕਈ ਬੜੇ ਕਠੋਰ ਹਿਰਦੇ ਵਾਲੇ ਵੀ ਨੇ, ਜੇ ਕੋਮਲ ਹਿਰਦਿਆਂ ਵਾਲੇ ਸਿੱਖ ਨੇ ਨਾ, ਤੇ ਕਈ ਬੜੇ ਕਠੋਰ ਹਿਰਦਿਆਂ ਵਾਲੇ ਨੇ, ਜਿਨ੍ਹਾਂ ਦਾ ਮਨ ਬੜਾ ਕਠੋਰ ਹੈ, ਜਿਨ੍ਹਾਂ ਦੇ ਹਿਰਦੇ ਬੜੇ ਕਠੋਰ ਨੇ, ਔਰ ਉਹ ਕਠੋਰ ਸ਼ਬਦ ਹੀ ਆਪਣੇ ਮੁਖੋਂ ਬੋਲਦੇ ਹਨ।
ਬਸੀ ਮਸੰਦਨ ਸੰਗਤ ਰਹੀ,
ਇਹੋ ਜਿਹੀ ਜਿਹੜੀ ਮੇਰੀ ਸੰਗਤ ਹੈ, ਇਹ ਸਾਰੀ ਸੰਗਤ ਮਸੰਦਾਂ ਦੇ ਵਸੀਕਾਰ ਹੋ ਗਈ। ਇੱਦਾਂ ਦੇ ਜਿੰਨੇ ਮੇਰੇ ਸਿੱਖ ਨੇ ਇਹ ਸਾਰੇ ਸਿੱਖ ਮਸੰਦਾਂ ਦੇ ਵਸ ਹੋ ਗਏ ਨੇ। ਇਹਨਾਂ ਸਾਰੇ ਸਿੱਖਾਂ ਨੂੰ ਮਸੰਦਾਂ ਦੀ ਅਧੀਨਗੀ ਜਿਹੜੀ ਹੈ ਉਹ ਪ੍ਰਵਾਨ ਕਰਨੀ ਪੈ ਰਹੀ ਹੈ।
ਤੋ ਸਿੱਖੀ ਨਿਭ ਹੈ ਜਗ ਨਹੀਂ।
ਤੇ ਜੇ ਇਸੇ ਤਰ੍ਹਾਂ ਦਾ ਹੀ ਆਲਮ ਰਿਹਾ, ਇਹ ਮਸੰਦ ਮੇਰੀ ਸੰਗਤ ਦੇ ਉੱਤੇ ਹੁਕਮ ਚਲਾਉਂਦੇ ਰਹੇ, ਗੁਰੂ ਕੇ ਸਿੱਖਾਂ ਨੂੰ ਤੰਗ ਕਰਦੇ ਰਹੇ, ਤੇ ਬਹੁਤੇ ਲੰਮੇ ਸਮੇਂ ਤੱਕ ਸਿੱਖੀ ਨਹੀਂ ਨਿਭੇਗੀ, ਬਹੁਤੇ ਲੰਮੇ ਸਮੇਂ ਤੱਕ ਸਿੱਖੀ ਨਹੀਂ ਚੱਲੇਗੀ। ਜੇ ਇਹੋ ਜਿਹੇ ਖੋਟੇ ਮਸੰਦ ਸੰਗਤ ਦੇ ਸਰਦਾਰ ਬਣੇ ਰਹੇ, ਸੰਗਤ ਦੇ ਆਗੂ ਤੇ ਮੁਖੀ ਬਣੇ ਰਹੇ, ਇਹੋ ਜਿਹੀ ਭੈੜੀ ਬਿਰਤੀ ਰੱਖਣ ਵਾਲੇ ਮਸੰਦ, ਤੇ ਫਿਰ ਮੇਰੀ ਸਿੱਖੀ ਕੋਈ ਬਹੁਤੀ ਲੰਮੇ ਸਮੇਂ ਤੱਕ ਨਹੀਂ ਚੱਲੇਗੀ। ਦੇਖੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਾਹੁੰਦੇ ਮੇਰਾ ਖਾਲਸਾ ਉਦੋਂ ਤੱਕ ਰਹੇ ਜਦੋਂ ਤੱਕ ਇਸ ਧਰਤੀ ਤੇ ਸੂਰਜ ਤੇ ਚੰਦਰਮਾ ਰਹੇ, ਉਦੋਂ ਤੱਕ ਮੇਰੇ ਖਾਲਸੇ ਦਾ ਵੀ ਬੋਲਬਾਲਾ ਰਹੇ। ਤੋ ਸਤਿਗੁਰੂ ਜੀ ਬੜੀ ਦੂਰ ਅੰਦੇਸ਼ੀ ਸੋਚ ਸੋਚ ਰਹੇ ਨੇ ਵੀ ਚਲੋ ਹੁਣ ਤਾਂ 2 ਸਾਲ 10 ਸਾਲ 20 ਸਾਲ ਨਿਕਲ ਜਾਣਗੇ, ਪਰ ਜੇ ਇਹੀ ਆਲਮ ਰਿਹਾ ਕਿ ਮਸੰਦ ਸੰਗਤਾਂ ਨੂੰ ਤੰਗ ਕਰਦੇ ਰਹੇ, ਪਰੇਸ਼ਾਨ ਕਰਦੇ ਰਹੇ, ਤੇ ਬਹੁਤੇ ਲੰਮੇ ਸਮੇਂ ਤੱਕ ਸਿੱਖੀ ਨਹੀਂ ਨਿਭ ਪਾਏਗੀ, ਕਿਉਂਕਿ ਸਾਰੇ ਇੱਕੋ ਜਿਹੇ ਨਹੀਂ ਨਾ ਸਿੱਖ, ਕਈਆਂ ਦੇ ਕਠੋਰ ਹਿਰਦੇ ਵੀ ਨੇ, ਕਈ ਕਿਸੇ ਦਾ ਕਿਹਾ ਬੋਲ ਨਹੀਂ ਸਹਾਰਦੇ, ਉਹ ਕਿੰਨਾ ਕੁ ਚਿਰ ਮਸੰਦਾਂ ਨਾਲ ਨਿਭਾਉਣਗੇ, ਆਖਿਰਕਾਰ ਉਹਨਾਂ ਨੇ ਮਸੰਦਾਂ ਤੋਂ ਬਾਗੀ ਹੋ ਜਾਣਾ, ਉਹਨਾਂ ਕਹਿਣਾ ਅਸੀਂ ਮੰਨਦੇ ਨਹੀਂ ਗੁਰੂ ਘਰ ਨੂੰ, ਏਦਾਂ ਦੀ ਬਿਰਤੀ ਵਾਲੇ ਵੀ ਹੋ ਜਾਣਗੇ। ਇਸ ਕਰਕੇ ਬਹੁਤੀ ਲੰਮੇ ਸਮੇਂ ਤੱਕ ਸਿੱਖੀ ਨਹੀਂ ਚੱਲੇਗੀ ਜੇ ਮਸੰਦਾਂ ਤੋਂ ਸੰਗਤ ਦਾ ਛੁਟਕਾਰਾ ਨਾ ਕਰਾਇਆ।
ਹਮ ਸਰੀਰ ਲਗ ਗੁਰੂ ਰਹੇ ਹੈ,
ਸਾਡੇ ਸਰੀਰ ਤੱਕ ਅਸੀਂ ਕੇਵਲ ਮਾਨਵੀ ਦੇਹ ਕਰਕੇ ਗੁਰੂ ਰੱਖਣਾ, ਸਾਡੇ ਸਰੀਰ ਤੱਕ ਦੇਹਧਾਰੀ ਜਿਹੜਾ ਸੰਸਾਰ ਦੇ ਵਿੱਚ ਸਰੀਰ ਕਰਕੇ ਗੁਰੂ ਰਹਿਣਾ ਹੈ।
ਸੁਧ ਸੰਗਤ ਕੀ ਸਦਾ ਲਏ ਹੈ,
ਜਦੋਂ ਤੱਕ ਅਸੀਂ ਸਰੀਰ ਕਰਕੇ ਕਾਇਮ ਆ ਅਸੀਂ ਆਪਣੀ ਸਾਰੀ ਸੰਗਤ ਦੀ ਸੁਧ ਸਾਰ ਲੈਣੀ ਹੈ, ਆਪਣੀ ਸੰਗਤ ਦੀ ਖਬਰ ਸਾਰ ਵੀ ਲੈ ਲੈਣੀ ਹੈ, ਆਏ ਗਏ ਸਿੱਖਾਂ ਦੀਆਂ ਸ਼ਿਕਾਇਤਾਂ ਵੀ ਸੁਣ ਲੈਣੀਆਂ, ਉਹਨਾਂ ਦੀਆਂ ਸ਼ਿਕਾਇਤਾਂ ਦਾ ਨਿਵਾਰਨ ਵੀ ਕਰ ਦੇਣਾ, ਕਿਉਂਕਿ ਜਦੋਂ ਤੱਕ ਅਸੀਂ ਸਰੀਰ ਕਰਕੇ ਹਾਂ ਉਦੋਂ ਤੱਕ ਸਾਰੀ ਸੰਗਤ ਦੀ ਅਸੀਂ ਸੁਧ ਸਾਰ ਲੈਣੀ ਹੈ, ਉਹਨਾਂ ਦੀਆਂ ਸ਼ਿਕਾਇਤਾਂ ਆਦਿਕ ਸੁਣ ਕੇ ਦੂਰ ਕਰਨੀਆਂ ਹਨ।
ਇਸ ਬਿਦ ਹਮਾਰੇ ਰਹੇ ਪਿਛਾਰੀ,
ਪਰ ਅਸੀਂ ਆਪਣੇ ਤੋਂ ਬਾਅਦ ਸ਼ਬਦ ਗੁਰੂ ਨੂੰ ਗੁਰਤਾ ਗੱਦੀ ਦੇ ਦੇਣੀ ਹੈ ਗੁਰੂ ਗ੍ਰੰਥ ਸਾਹਿਬ ਨੂੰ, ਤੇ ਸਾਡੇ ਤੋਂ ਬਾਅਦ ਫਿਰ ਇਹ ਮਸੰਦ ਹੋਰ ਬਾਗੀ ਹੋ ਜਾਣਗੇ ਵੀ ਹੁਣ ਤਾਂ ਗੁਰੂ ਵੀ ਕੋਈ ਨਹੀਂ, ਗੁਰੂ ਗ੍ਰੰਥ ਸਾਹਿਬ ਨੇ ਕਿਹੜਾ ਕੁਝ ਕਹਿਣਾ, ਗੁਰੂ ਗ੍ਰੰਥ ਸਾਹਿਬ ਨੇ ਕਿਹੜਾ ਸਾਡੇ ਕੋਲੋਂ ਪੁੱਛਣਾ ਵੀ ਦੱਸੋ ਮਸੰਦੋ ਤੁਸੀਂ ਮਾਇਆ ਥੋੜੀ ਕਿਉਂ ਲਿਆਏ ਹੋ, ਉਹਨਾਂ ਨੇ ਤਾਂ ਜਿੰਨੀ ਕਿਸੇ ਨੇ ਭੇਟ ਕਰਨੀ ਹੈ ਉਨੀ ਲੈ ਲੈਣੀ ਹੈ। ਇੱਦਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਸੀਂ ਜਿਨ੍ਹਾਂ ਨੂੰ ਗੁਰਤਾ ਦੇਣੀ ਹੈ, ਫਿਰ ਇਹ ਮਸੰਦ ਹੋਰ ਵਿਗੜ ਜਾਣਗੇ, ਇਹ ਤਾਂ ਸਾਡੇ ਹੁੰਦਿਆਂ ਹੀ ਵਿਗੜੇ ਹੋਏ ਨੇ। ਜਦੋਂ ਅਸੀਂ ਸੱਚਖੰਡ ਚਲੇ ਜਾਵਾਂਗੇ ਸ਼ਬਦ ਗੁਰੂ ਨੂੰ ਗੁਰਤਾ ਦੇ ਕੇ, ਤੇ ਫਿਰ ਇਹ ਮਸੰਦ ਹੋਰ ਜ਼ਿਆਦਾ ਵਿਗੜ ਜਾਣਗੇ, ਇਹ ਹੋਰ ਜ਼ਿਆਦਾ ਖੋਟੇ ਕਰਮ ਕਰਨਗੇ।
ਨਿਰਭੈ ਹੋਏ ਦੁੱਖ ਦੇ ਪੁੰਨ ਭਾਰੀ,
ਇਹ ਨਿਰਭਉ ਹੋ ਕੇ ਨਿਡਰ ਹੋ ਕੇ ਸਾਡੀ ਸੰਗਤ ਨੂੰ ਸਾਡੇ ਸਿੱਖਾਂ ਨੂੰ ਦੁੱਖ ਦੇਣਗੇ, ਸਾਡੇ ਸਿੱਖਾਂ ਨੂੰ ਡਾਢੇ ਦੁੱਖ ਦੇਣਗੇ।
ਇਨਤੇ ਸੰਗਤ ਸਰਬ ਛੁਰਾਵੇ,
ਇਸ ਕਰਕੇ ਹੁਣ ਸਾਨੂੰ ਯਤਨ ਕਰਨਾ ਚਾਹੀਦਾ ਕਿ ਇਹਨਾਂ ਮਸੰਦਾਂ ਤੋਂ ਸਾਡੀ ਸਾਰੀ ਸੰਗਤ ਛੁਟਕਾਰਾ ਪਾਉਣਾ ਚਾਹੁੰਦੀ ਹੈ, ਤੇ ਅਸੀਂ ਆਪਣੀ ਸਾਰੀ ਸੰਗਤ ਨੂੰ ਇਹਨਾਂ ਤੋਂ ਸੁਤੰਤਰ ਕਰ ਦੇਈਏ, ਇਹਨਾਂ ਮਸੰਦਾਂ ਤੋਂ ਸੰਗਤ ਦਾ ਛੁਟਕਾਰਾ ਕਰਾ ਦਈਏ, ਹੁਣੇ ਸਾਨੂੰ ਕੰਮ ਕਰਨਾ ਚਾਹੀਦਾ।
ਦੇ ਸਿੱਖ ਕਾਰ ਆਪ ਹੀ ਆਵੇ,
ਆ ਜਿਹੜੇ ਵਿੱਚ ਅਸੀਂ ਵਿਚੋਲੇ ਪਾਏ ਹੋਏ ਨੇ ਮਸੰਦ, ਇਹਨਾਂ ਦੀ ਲੋੜ ਵੀ ਕੀ ਹੈ, ਸਿੱਖ ਦਾ ਸੰਬੰਧ ਸਿੱਧਾ ਗੁਰੂ ਨਾਲ ਜੋੜੀਏ, ਸਿੱਖ ਦਾ ਜਿਹੜਾ ਸੰਬੰਧ ਹੈ ਉਹ ਸਿੱਧਾ ਗੁਰੂ ਨਾਲ ਜੋੜ ਦਈਏ, ਤਾਂ ਜੋ ਜਿੰਨੀ ਮਾਇਆ ਜਾਂ ਪਿਟਾਵਾਂ ਭੇਟ ਕਰਨੀਆਂ ਇਹਨਾਂ ਮਸੰਦਾਂ ਨੂੰ ਦੇਣ ਦੀ ਲੋੜ ਹੀ ਨਹੀਂ, ਸਿੱਖ ਜਿਹੜੀ ਮਾਇਆ ਹੈ ਜਾਂ ਪਿਟਾਵਾਂ ਨੇ ਉਹ ਸਿੱਧੀਆਂ ਗੁਰੂ ਕੋਲ ਲੈ ਕੇ ਆਉਣ, ਕਿਉਂਕਿ ਜਦੋਂ ਮਸੰਦਾਂ ਨੂੰ ਦਿੰਦੇ ਨੇ ਮਸੰਦ ਉਹਦੇ ਵਿੱਚੋਂ ਅੱਧੇ ਪੈਸੇ ਆਪਣੇ ਕੋਲ ਰੱਖਦੇ ਨੇ, ਅੱਧੇ ਨਾਲੋਂ ਵੀ ਜ਼ਿਆਦਾ ਰੱਖ ਲੈਂਦੇ ਨੇ, ਇੱਕ ਹਿੱਸਾ ਗੁਰੂ ਕੋਲ ਭੇਜਦੇ ਨੇ, ਤਿੰਨ ਤਿੰਨ ਹਿੱਸੇ ਆਪਣੇ ਘਰਾਂ ਵਿੱਚ ਰੱਖੀ ਜਾਂਦੇ ਨੇ, ਤੇ ਨਾਲੇ ਮਾੜੇ ਕਰਮ ਵੀ ਕਰਦੇ ਭੈੜੇ ਕਰਮ ਵੀ ਕਰਦੇ ਨੇ, ਜੀਵਨ ਵੀ ਕੋਈ ਨਹੀਂ ਇਹਨਾਂ ਦੇ। ਇਹ ਮਸੰਦ ਵਿੱਚੋਂ ਕੱਢ ਹੀ ਦੇਈਏ, ਵਿਚੋਲੇ ਵਿੱਚੋਂ ਕੱਢ ਹੀ ਦੇਈਏ, ਸੰਗਤ ਦਾ ਔਰ ਗੁਰੂ ਦਾ ਸਿੱਧਾ ਸੰਬੰਧ ਜੁੜ ਜਾਏ, ਆਪਸ ਵਿੱਚ ਸਿੱਧਾ ਰਿਸ਼ਤਾ ਜੁੜ ਜਾਏ, ਉਹਦੇ ਵਾਸਤੇ ਸਾਨੂੰ ਹੁਣ ਇਸ ਤਰ੍ਹਾਂ ਕਰਨਾ ਚਾਹੀਦਾ ਕਿ ਜਿੰਨੀ ਸੰਗਤ ਹੈ ਜਿਤਨੇ ਸਿੱਖ ਨੇ ਉਹ ਜਿਹੜੀ ਮਾਇਆ ਆਦਿਕ ਜਾਂ ਪਿਟਾਵਾਂ ਨੇ ਸਿੱਧਾ ਆ ਕੇ ਗੁਰੂ ਨੂੰ ਭੇਟ ਕਰਨ।
ਇਮ ਚਿਤਵਤ ਬੀਤੀਓ ਕਿਤ ਕਾਲਾ।
ਇਸੇ ਤਰ੍ਹਾਂ ਚਿਤ ਬਦਿਆ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਕੁਝ ਸਮਾਂ ਬਤੀਤ ਕੀਤਾ ਹੈ।
ਸਦਾ ਸੰਗਤਾਂ ਆਏ ਵਿਸਾਲਾ।
ਸਤਿਗੁਰਾਂ ਦੇ ਚਰਨਾਂ ਵਿਚ ਨਿਤਾ ਪ੍ਰਤੀ ਰੋਜ਼ ਬੇਅੰਤ ਸੰਗਤਾਂ ਚੱਲ ਕੇ ਆਉਂਦੀਆਂ ਨੇ। ਬੇਅੰਤ ਗੁਰਸਿੱਖ ਮਾਈ ਭਾਈ ਚੱਲ ਕੇ ਆਉਂਦੇ ਹਨ।
ਵੱਡੀ ਮਾਤ ਅਰ ਗੁਜਰੀ ਪਾਸ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਵੱਡੇ ਮਾਤਾ ਗੁਜਰੀ ਜੀ ਦੇ ਪਾਸ।
ਕੇਤੋ ਆਦਿਕ ਕਹਿ ਅਰਦਾਸ।
ਕੋਲ ਵੀ ਕਈ ਵਾਰ ਜਾਂਦੇ ਨੇ ਮਿਲਦੇ ਨੇ। ਇਧਰ ਚੇਤੋ ਬਸੰਤ ਨੇ ਵੇਖਿਆ ਕਿ ਗੁਰੂ ਸਾਹਿਬ ਜੀ ਦੇ ਕੋਲ ਤਾਂ ਮੇਰੀ ਦਾਲ ਨਹੀਂ ਗਲੀ ਤੇ ਮੈਂ ਹੁਣ ਮਾਤਾ ਨੂੰ ਜਾ ਕੇ ਬੇਨਤੀ ਕਰਾਂ, ਮਾਤਾ ਗੁਜਰੀ ਨੂੰ ਜਾ ਕੇ ਕਵਾਂ ਕਿ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸਮਝਾਉਣ। ਚੇਤੋ ਮਸੰਦ ਚੱਲ ਕੇ ਮਾਤਾ ਜੀ ਕੋਲ ਆਇਆ। ਮਾਤਾ ਗੁਜਰੀ ਜੀ ਦੇ ਕੋਲ ਆ ਕੇ ਮਾਤਾ ਜੀ ਨੂੰ ਬੇਨਤੀਆਂ ਕਰਦਾ ਹੈ।
ਗੁਰ ਕੀ ਬੈਸ ਬਾਲ ਬੁੱਧ ਹੈ।
ਇਹ ਸ਼ਬਦ ਬਾਰ ਬਾਰ ਵਰਤਦਾ ਚੇਤੋ। ਕਹਿੰਦਾ ਜੀ ਵੇਖੋ ਗੁਰੂ ਜੀ ਬਾਲ ਪੁਣੇ ਵਾਲੀ ਬੁੱਧੀ ਧਾਰਨ ਕਰੀ ਬੈਠੇ ਨੇ, ਬਚਪਨ ਵਾਲੀ। ਉਹਨਾਂ ਨੂੰ ਐਣਿਆ ਵਾਲੀ ਬੁੱਧੀ ਨਹੀਂ ਧਾਰਨ ਕਰਨੀ ਚਾਹੀਦੀ। ਬੱਚਿਆਂ ਵਾਲੀ ਜਿਹੜੀ ਬਾਲ ਬੁੱਧੀ ਹੈ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧਾਰਨ ਕਰ ਰਹੇ ਨੇ।
ਨਿਠੁਰ ਮਸੰਦਨ ਕੋ ਬਚ ਕੈ।
ਜਿਹੜੇ ਮਸੰਦ ਆ ਰਹੇ ਨੇ ਗੁਰੂ ਘਰ ਵਿਚ, ਉਹਨਾਂ ਮਸੰਦਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਬੜੇ ਕਰੜੇ ਸ਼ਬਦ ਬੋਲਦੇ ਨੇ, ਉਹਨਾਂ ਨੂੰ ਬੜੇ ਕਠੋਰ ਸ਼ਬਦ ਬੋਲ ਕੇ ਉਹਨਾਂ ਦੀ ਤਾੜਨਾ ਕਰਦੇ ਨੇ।
ਜਿਨ ਅਧੀਨ ਹੈ ਸੰਗਤ ਸਾਰੀ।
ਮਾਤਾ ਜੀ ਤੁਹਾਨੂੰ ਵੀ ਪਤਾ, ਵੱਡੇ ਸਤਿਗੁਰਾਂ ਦੇ ਸਮੇਂ ਤੋਂ ਤੁਸੀਂ ਵੇਖਦੇ ਆਉਂਦੇ ਹੋ ਕਿ ਜਿੰਨੀ ਸੰਗਤ ਹੈ ਮਸੰਦਾਂ ਦੇ ਅਧੀਨ ਹੈ। ਜਿੰਨੀ ਵੀ ਸੰਗਤ ਹੈ ਸਾਰੀ ਮਸੰਦਾਂ ਦਾ ਕਿਹਾ ਮੰਨਦੀ ਹੈ, ਮਸੰਦਾਂ ਦੇ ਆਖੇ ਲੱਗਦੀ ਹੈ, ਸਾਰੀ ਸੰਗਤ ਮਸੰਦਾਂ ਦੇ ਅਧੀਨ ਹੈ।
ਬਿਗਰ ਮਸੰਦ ਸੋ ਦੇਹੇ ਬਿਗਾਰੀ।
ਮਾਤਾ ਜੀ ਜੇ ਮਸੰਦ ਵਿਗੜ ਗਏ ਨਾ ਗੁਰੂ ਜੀ ਨਾਲ ਤੇ ਉਹਨਾਂ ਨੇ ਸਾਰੀ ਸੰਗਤ ਵੀ ਵਿਗਾੜ ਕੇ ਰੱਖ ਦੇਣੀ। ਜੇ ਮਸੰਦ ਵਿਗੜ ਗਏ, ਕਿਉਂਕਿ ਗੁਰੂ ਜੀ ਮਸੰਦਾਂ ਨੂੰ ਭੈੜਾ ਬੋਲਦੇ ਨੇ, ਕਠੋਰ ਬੋਲਦੇ ਨੇ, ਜੇ ਮਸੰਦ ਵਿਗੜ ਗਏ ਤੇ ਉਹਨਾਂ ਨੇ ਸਾਰੀ ਸੰਗਤ ਨੂੰ ਵੀ ਵਿਗਾੜ ਕੇ ਰੱਖ ਦੇਣਾ, ਗੁਰੂ ਨਾਲੋਂ ਤੋੜ ਕੇ ਰੱਖ ਦੇਣਾ।
ਯਾ ਤੇ ਤੁਮ ਸੁਤ ਕੋ ਸਮਝਾਵੋ।
ਜੇ ਸੰਗਤ ਟੁੱਟ ਗਈ, ਮਸੰਦ ਟੁੱਟ ਗਏ ਤੇ ਤੁਸੀਂ ਦੱਸੋ ਗੁਰੂ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ। ਜੇ ਸੰਗਤ ਆਈ ਨਾ, ਮਾਇਆ ਹੀ ਨਾ ਆਈ ਗੁਰੂ ਘਰ ਵਿਚ, ਤੇ ਗੁਜ਼ਾਰਾ ਕਿਵੇਂ ਚੱਲੇਗਾ ਗੁਰੂ ਘਰ ਦਾ। ਇਸ ਕਰਕੇ ਮਾਤਾ ਜੀ ਤੁਸੀਂ ਉਹ ਸਿਆਣੇ, ਮੈਂ ਗੁਰੂ ਜੀ ਨੂੰ ਵੀ ਕਿਹਾ ਪਰ ਉਹਨਾਂ ਮੇਰੀ ਗੱਲ ਨਹੀਂ ਸੁਣੀ। ਤੁਸੀਂ ਸਿਆਣੇ ਹੋ, ਸੂਝਵਾਨ ਹੋ, ਬਜੁਰਗ ਹੋ, ਤੁਸੀਂ ਇਹ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸਮਝਾਣਾ ਕਰੋ।
ਚਾਹੂ ਦਿਸ਼ਨ ਮੈਂ ਨੈ ਬਿਗੜਾਵੋ।
ਗੁਰੂ ਜੀ ਚਾਰੇ ਪਾਸੇ ਆਪਣਾ ਵਿਗਾੜ ਨਾ ਪਾਈ ਜਾਣ। ਉਧਰ ਪਹਾੜੀ ਰਾਜਿਆਂ ਨਾਲ ਵਿਗਾੜ ਪਾਇਆ ਹੋਇਆ, ਉਧਰ ਔਰੰਗਜ਼ੇਬ ਨਾਲ ਦੁਸ਼ਮਣੀ ਪਾਈ ਹੋਈ ਹੈ, ਤੇ ਉਧਰ ਹੁਣ ਮਸੰਦਾਂ ਨਾਲ ਵੀ ਵਿਗਾੜ ਪਾ ਰਹੇ ਨੇ। ਗੁਰੂ ਜੀ ਨੂੰ ਤੁਸੀਂ ਸਮਝਾਓ ਕਿ ਉਹ ਚਾਰੇ ਪਾਸੇ ਆਪਣਾ ਵਿਗਾੜ ਨਾ ਪਾਈ ਜਾਣ।
ਕਰਬੋ ਗੁਰੂ ਮਸੰਦਨ ਹੱਥ।
ਕਿਉਂਕਿ ਗੁਰੂ ਬਣਾਉਣਾ ਤਾਂ ਮਸੰਦਾਂ ਦੇ ਹੱਥ ਵਿਚ ਆ। ਅੱਜ ਗੁਰੂ ਜੀ ਮਸੰਦਾਂ ਨਾਲ ਸਹੀ ਪੇਸ਼ ਆਉਂਦੇ ਨੇ ਤਾਂ ਉਹ ਗੁਰੂ ਨੇ, ਤੇ ਜੇ ਮਸੰਦਾਂ ਨੂੰ ਗੁਰੂ ਜੀ ਕੌੜਾ ਬੋਲਦੇ ਨੇ, ਮਸੰਦ ਵਿਗੜਦੇ ਨੇ, ਤੇ ਮਸੰਦਾਂ ਦਾ ਕਹਿਣਾ ਮੰਨਦੀ ਹੈ ਸੰਗਤ, ਉਹਨਾਂ ਨੇ ਦੂਜਾ ਗੁਰੂ ਬਣਾ ਦੇਣਾ, ਕੋਈ ਹੋਰ ਗੁਰੂ ਬਣਾ ਦੇਣਾ, ਸੰਗਤ ਉਧਰ ਜਾਣ ਲੱਗ ਪਏਗੀ। ਕਿਉਂਕਿ ਗੁਰੂ ਬਣਾਉਣਾ ਮਸੰਦਾਂ ਦੇ ਹੱਥ ਵਿਚ, ਇਹੀ ਤਾਂ ਹੰਕਾਰ ਸੀ ਇਹਨਾਂ ਦੇ ਮਨ ਚ, ਗੁਰੂ ਸਾਹਿਬ ਨੇ ਉਹੀ ਤੋੜਨਾ ਸੀ। ਇਸੇ ਹੰਕਾਰ ਕਰਕੇ ਖੋਟੇ ਕੰਮ ਕਰਦੇ ਸੀ ਵੀ ਗੁਰੂ ਤਾਂ ਅਸੀਂ ਬਣਾਉਣਾ, ਜਿਹਨੂੰ ਮਰਜ਼ੀ ਬਣਾ ਦਈਏ, ਅਸੀਂ ਤਾਂ ਭਾਵੇਂ ਕੋਈ ਮਿੱਟੀ ਦਾ ਮਾਧੋ ਬਣਾ ਕੇ ਰੱਖ ਦਈਏ ਗੁਰੂ, ਉਹਨੂੰ ਵੀ ਲੋਕਾਂ ਨੇ ਮੰਨੀ ਜਾਣਾ, ਕਿਉਂਕਿ ਅਸੀਂ ਜਿਹਨੂੰ ਗੁਰਿਆਈ ਦੇਣੀ ਹੈ ਉਸੇ ਨੂੰ ਗੁਰਤਾ ਮਿਲਦੀ ਹੈ। ਕਹਿਣ ਲੱਗਾ ਜੀ ਗੁਰੂ ਬਣਾਉਣਾ ਤਾਂ ਮਸੰਦਾਂ ਦੇ ਹੱਥ ਵਿਚ ਆ, ਜਿਹਨੂੰ ਚਾਹੇ ਮਰਜ਼ੀ ਅਸੀਂ ਗੁਰੂ ਬਣਾ ਸਕਦੇ ਹਾਂ।
ਨਾਥ ਬਣਾਏ ਨਿਵਾਵੇ ਮਾਥ।
ਅਸੀਂ ਚਾਹੇ ਜਿਹਨੂੰ ਮਰਜ਼ੀ ਗੁਰੂ ਬਣਾ ਦਈਏ, ਨਾਥ ਬਣਾ ਦਈਏ, ਉਰੇ ਜਿਹੜੇ ਜਿੰਨੇ ਲੋਕ ਨੇ, ਜਿੰਨੀ ਸੰਗਤ ਹੈ, ਇਹ ਸਾਰੀ ਸੰਗਤ ਉਸੇ ਗੁਰੂ ਨੂੰ ਮੱਥਾ ਟੇਕੇਗੀ ਜਿਹਨੂੰ ਅਸੀਂ ਗੁਰੂ ਬਣਾਵਾਂਗੇ।
ਸੋਈ ਗੁਰ ਪੂਜੈ ਤਿਸ ਆਏ।
ਉਹੀ ਉਸ ਗੁਰੂ ਨੂੰ ਆ ਕੇ ਪੂਜਣਗੇ, ਉਹੀ ਆ ਕੇ ਉਸ ਗੁਰੂ ਲਈ ਨਮਸਕਾਰ ਕਰਨਗੇ ਜਿਹਨੂੰ ਅਸੀਂ ਗੁਰੂ ਬਣਾਵਾਂਗੇ।
ਧਨ ਮਸੰਦ ਜੈ ਸੀਸ ਨਿਵਾਏ,
ਜਿੱਥੇ ਅਸੀਂ ਸਾਰੇ ਮਸੰਦ ਰਲ ਕੇ ਗੁਰੂ ਨੂੰ ਮੱਥਾ ਟੇਕਾਂਗੇ, ਨਮਸਕਾਰ ਕਰਾਂਗੇ। ਜਿਹੜੇ ਗੁਰੂ ਨੂੰ ਅਸੀਂ ਮੱਥਾ ਟੇਕਾਂਗੇ, ਸਾਨੂੰ ਵੇਖ ਕੇ ਸਾਰੀਆਂ ਸੰਗਤਾਂ ਵੀ ਉੱਥੇ ਨਮਸਕਾਰ ਕਰਨਗੀਆਂ, ਸਾਰੇ ਸਿੱਖ ਵੀ ਉੱਥੇ ਮੱਥਾ ਟੇਕਣਗੇ।
ਪੂਰਬ ਗੁਰ ਨੇ ਕਿਨੋ ਬਿਗਾਰੇ,
ਜਿਹੜੇ ਪਹਿਲਾਂ ਗੁਰੂ ਹੋਏ ਨੇ ਨੌਵੇਂ ਪਾਤਸ਼ਾਹ ਤੱਕ ਵੱਡੇ ਸਤਿਗੁਰੂ, ਉਹਨਾਂ ਨੇ ਪਹਿਲਾਂ ਕਦੇ ਕਿਸੇ ਮਸੰਦ ਨਾਲ ਨਹੀਂ ਵਿਗਾੜੇ। ਕੋਈ ਮਸੰਦ ਅੱਜ ਦੇ ਨੇ ਭਲਾ, ਬੜੇ ਪੁਰਾਣੇ ਨੇ, ਗੁਰੂ ਰਾਮਦਾਸ ਜੀ ਦੇ ਸਮੇਂ ਦੇ ਮਸੰਦ ਨੇ, ਔਰ ਉਹ ਮਸੰਦ ਉਦੋਂ ਦੀ ਸੇਵਾ ਕਰ ਰਹੇ ਨੇ ਗੁਰੂ ਘਰ ਦੀ। ਤੇ ਪਹਿਲੇ ਜਿਹੜੇ ਵੱਡੇ ਸਤਿਗੁਰੂ ਨੇ, ਕਿਸੇ ਵੀ ਵੱਡੇ ਸਤਿਗੁਰਾਂ ਵਿੱਚੋਂ ਕਿਸੇ ਵੀ ਗੁਰੂ ਨੇ ਮਸੰਦਾਂ ਨਾਲ ਨਹੀਂ ਵਿਗਾੜੀ, ਮਸੰਦਾਂ ਨਾਲ ਬਣਾ ਕੇ ਰੱਖੀ ਹੈ।
ਰਹੇ ਮਸੰਦਨ ਕੇ ਅਨੁਸਾਰੇ,
ਸਾਰੇ ਮਸੰਦਾਂ ਦੇ ਅਨੁਸਾਰ ਰਹੇ ਨੇ ਜਿੰਨੇ ਗੁਰੂ ਨੇ, ਉਹਨਾਂ ਨੇ ਮਸੰਦਾਂ ਦੀ ਅਧੀਨਗੀ ਮੰਨ ਕੇ ਰੱਖੀ ਹੈ।
ਜਿਸ ਕੋ ਚਾਹਤ ਰਹੇ ਪੁਜਾਵਤ,
ਮਸੰਦ ਜਿਸ ਨੂੰ ਚਾਹੁੰਦੇ ਰਹੇ ਨੇ ਉਹਦੀ ਪੂਜਾ ਕਰਾਉਂਦੇ ਰਹੇ ਨੇ। ਕਿੰਨਾ ਰੌਲਾ ਵੀ ਰਿਹਾ ਗੁਰੂ ਘਰਾਂ ਵਿਚ, ਤੇ ਮਸੰਦਾਂ ਨੂੰ ਜਿਨ੍ਹਾਂ ਨੂੰ ਜਿਹੜੇ ਮਸੰਦਾਂ ਨੂੰ ਚੰਗੇ ਲੱਗੇ, ਉਸੇ ਗੁਰੂ ਦੀ ਪੂਜਾ ਮਸੰਦ ਜਗਤ ਵਿਚ ਕਰਵਾਉਂਦੇ ਰਹੇ।
ਸਭ ਗੁਰ ਬੰਸ ਗੁਰੂ ਕਹਿ ਲਾਵਤ,
ਹੁਣ ਤਾਂ ਸਾਰੀ ਗੁਰੂ ਦੀ ਬੰਸ ਹੀ ਗੁਰੂ ਕਹਾਉਂਦੀ ਸੀ। ਆ ਨੌਵੇਂ ਪਾਤਸ਼ਾਹ ਦੇ ਸਮੇਂ ਦਾ ਸਮਾਂ ਤੁਸੀਂ ਵੇਖਿਆ ਹੀ ਹੈ, ਕਿਵੇਂ 22 ਮੰਜੀਆਂ ਲੱਗੀਆਂ ਸੀ, ਪਰ ਮਸੰਦਾਂ ਨੇ ਜਿਹੜੇ ਗੁਰੂ ਦੀ ਪੂਜਾ ਕੀਤੀ, ਲੋਕਾਂ ਨੇ ਉਸੇ ਨੂੰ ਆ ਕੇ ਪੂਜਿਆ, ਗੁਰੂ ਤੇਗ ਬਹਾਦਰ ਸਾਹਿਬ। ਇਸ ਕਰਕੇ ਗੁਰੂ ਤਾਂ ਸਾਰੇ ਗੁਰੂ ਵੰਸ਼ ਵਾਲੇ ਆਪਣੇ ਆਪ ਨੂੰ ਕਹਾਉਂਦੇ ਨੇ।
ਇਹ ਰੁੱਖ ਫਿਰੇ ਰਹਿਤ ਨੈ ਮੇਲੇ,
ਤੇ ਹੁਣ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਡੇ ਨਾਲ ਰੁੱਖ ਫੇਰ ਕੇ ਰਹਿਣਗੇ, ਕਿਉਂਕਿ ਜਿੰਨੇ ਮਸੰਦ ਆਉਂਦੇ ਨੇ ਉਹਨਾਂ ਨਾਲ ਮੇਲ ਗੇਲ ਨਹੀਂ ਕਰਦੇ, ਉਹਨਾਂ ਨਾਲ ਪਿਆਰ ਨਾਲ ਨਹੀਂ ਬੋਲਦੇ, ਉਹ ਆਉਂਦੇ ਨੇ ਉਹਨਾਂ ਨਾਲ ਰੁੱਖ ਕਰਕੇ ਉਹਨਾਂ ਵੱਲ ਵੇਖਦੇ ਵੀ ਨਹੀਂ। ਜੇ ਇਸੇ ਤਰ੍ਹਾਂ ਦਾ ਸਮਾਂ ਰਿਹਾ, ਗੁਰੂ ਗੋਬਿੰਦ ਸਿੰਘ ਜੀ ਇਸੇ ਤਰ੍ਹਾਂ ਮਸੰਦਾਂ ਨਾਲ ਪੇਸ਼ ਆਉਂਦੇ ਰਹੇ।
ਦੇਨ ਲੈਨ ਇਤ ਨਹਿਨ ਸਕੇਲੇ,
ਉਹ ਦਿਨ ਦੂਰ ਨਹੀਂ ਜਦੋਂ ਮਸੰਦਾਂ ਨੇ ਜਾ ਕੇ ਕਿਸੇ ਦੂਜੇ ਨੂੰ ਗੁਰੂ ਬਣਾ ਦੇਣਾ। ਇਹ ਨਾ ਕਿਸੇ ਨਾਲ ਦੇਣ ਲੈਣ ਦੀ ਗੱਲ ਕਰਦੇ ਨੇ, ਮਸੰਦ ਆਉਂਦੇ ਨੇ ਉਹਨਾਂ ਨਾਲ ਕੁਝ ਦੇਣ ਲੈਣ ਦੀ ਕੋਈ ਗੱਲ ਨਹੀਂ ਕਰਦੇ।
ਕਿਮ ਨਿਰਬਾ ਹੋਏ ਗੋ ਐਸੇ,
ਹੇ ਮਾਤਾ ਜੀ ਤੁਸੀਂ ਦੱਸੋ ਕਿ ਜੇ ਇਸੇ ਤਰ੍ਹਾਂ ਰਿਹਾ ਤੇ ਕਿਵੇਂ ਨਿਰਬਾਹ ਹੋਵੇਗਾ, ਮਸੰਦ ਕਿਵੇਂ ਗੁਰੂ ਘਰ ਆਉਣਗੇ ਜਦੋਂ ਉਹਨਾਂ ਨੂੰ ਬਣਦਾ ਸਤਿਕਾਰ ਹੀ ਨਾ ਮਿਲੇਗਾ ਗੁਰੂ ਘਰੋਂ, ਤੇ ਫਿਰ ਉਹ ਕਿਵੇਂ ਗੁਰੂ ਘਰ ਚੱਲ ਕੇ ਆਉਣਗੇ।
ਰਹੇ ਮਸੰਦਨ ਸੋ ਅਬ ਜੈਸੇ,
ਜਿਵੇਂ ਹੁਣ ਤੱਕ ਮਸੰਦਾਂ ਨਾਲ ਬਣਾ ਕੇ ਰੱਖੀ ਆ ਵੱਡੇ ਸਤਿਗੁਰਾਂ ਨੇ, ਉਸੇ ਤਰ੍ਹਾਂ ਗੁਰੂ ਸਾਹਿਬ ਨੂੰ ਵੀ ਚਾਹੀਦਾ ਕਿ ਮਸੰਦਾਂ ਨਾਲ ਬਣਾ ਕੇ ਰੱਖਣ।
ਸੁਨ ਮਾਤਾ ਤਿੰਨ ਕੋ ਲੱਖ ਸਾਚੇ,
ਇਹ ਮਾਤਾ ਜੀ ਨੇ ਬਚਨ ਚੇਤੋ ਮਸੰਦ ਦੇ ਸੁਣੇ। ਹੁਣ ਮਾਤਾ ਜੀ ਦਾ ਉਸੇ ਵੇਲੇ ਮਨ ਇਹਨਾਂ ਦੇ ਬਚਨ ਸੁਣ ਕੇ ਡੋਲਦਾ ਸੀ, ਸੰਦੇਹ ਗ੍ਰਸਤ ਹੋ ਜਾਂਦਾ ਸੀ, ਤੋ ਮਾਤਾ ਜੀ ਨੇ ਇਹਨਾਂ ਦੇ ਜਿਹੜੇ ਬੋਲ ਸਨ ਚੇਤੋ ਮਸੰਦ ਹੋਣਾ ਦੇ, ਉਹ ਸੁਣ ਕੇ ਇਕਦਮ ਥੋੜਾ ਜਿਹਾ ਮਾਤਾ ਜੀ ਪਰੇਸ਼ਾਨ ਵੀ ਹੋਏ।
ਪੁੱਤਰ ਨਿਕਟ ਹੋਏ ਗਿਰਾ ਉਬਾਚੇ,
ਸਤਿਗੁਰੂ ਜੀ ਮਾਤਾ ਜੀ ਕੋਲ ਆਏ ਤੇ ਮਾਤਾ ਗੁਜਰੀ ਜੀ ਗੁਰੂ ਕਲਗੀਧਰ ਜੀ ਦੇ ਕੋਲ ਬੈਠ ਕੇ ਮਹਾਰਾਜ ਜੀ ਨੂੰ ਬੋਲੇ ਕਹਿਣ ਲੱਗੇ।
ਚੌ ਦਿਸ਼ ਮੈਂ ਸਿੱਖ ਸੇਵਕ ਬ੍ਰਿੰਦ,
ਕਹਿਣ ਲੱਗੇ ਲਾਲ ਜੀ ਚਾਰਾਂ ਦਿਸ਼ਾਵਾਂ ਵਿਚ ਤੁਹਾਡੇ ਸਿੱਖ ਨੇ, ਬਹੁਤ ਸਾਰੇ ਤੁਹਾਡੇ ਸੇਵਕ ਨੇ, ਹਜ਼ਾਰਾਂ ਦੀ ਗਿਣਤੀ ਚ, ਸੈਂਕੜਿਆਂ ਦੀ ਗਿਣਤੀ ਚ ਤੁਹਾਡੀ ਸਿੱਖੀ ਸੇਵਕੀ ਚਾਰਾਂ ਦਿਸ਼ਾਵਾਂ ਵਿਚ ਹੈ।
ਉਹ ਸਮੀਪ ਕੋ ਦੂਰ ਬਿਲੰਦ,
ਕਈ ਸਿੱਖ ਤੁਹਾਡੇ ਨੇੜੇ ਰਹਿੰਦੇ ਨੇ, ਨੇੜੇ ਤੇੜੇ ਨਗਰਾਂ ਵਿਚ ਰਹਿੰਦੇ ਨੇ, ਸ਼ਹਿਰਾਂ ਚ ਰਹਿੰਦੇ ਨੇ, ਔਰ ਕਈ ਸਿੱਖ ਤੁਹਾਡੇ ਬੜੀ ਬੜੀ ਦੂਰ ਵੀ ਰਹਿੰਦੇ ਨੇ, ਢਾਕਾ ਬੰਗਾਲ ਅਸਾਮ ਸਿੰਗਲਾ ਦੀਪ ਦਾ ਟਾਪੂ ਕਾਬਲ ਕੰਧਾਰ ਅਫਗਾਨਿਸਤਾਨ ਦਾ ਇਲਾਕਾ, ਬੜੀ ਬੜੀ ਦੂਰ ਵੀ ਤੁਹਾਡੇ ਸਿੱਖ ਰਹਿੰਦੇ ਹਨ।
ਉਹ ਪ੍ਰੇਮੀ ਦਰਸ਼ਨ ਤੇ ਆਵੇ,
ਬਹੁਤ ਸਾਰੇ ਤੁਹਾਡੇ ਪ੍ਰੇਮੀ ਸਿੱਖ ਨੇ ਜਿਹੜੇ ਚੱਲ ਕੇ ਤੁਹਾਡੇ ਦਰਸ਼ਨ ਕਰਨ ਵਾਸਤੇ ਤੁਹਾਡੇ ਕੋਲ ਆਉਂਦੇ ਹਨ।
ਨਾਏ ਤਕਾਰ ਜੋ ਗੁਰ ਅਰ ਪਾਵੇ,
ਪਰ ਕਈ ਸਿੱਖ ਐਸੇ ਨੇ ਜਿਨ੍ਹਾਂ ਕੋਲੋਂ ਨਹੀਂ ਆਇਆ ਜਾਂਦਾ, ਕਈ ਵਾਰ ਉਹ ਨਹੀਂ ਆ ਸਕਦੇ, ਤੇ ਉਹ ਕੀ ਕਰਦੇ ਨੇ ਕਿ ਜਿੰਨੀ ਤੁਹਾਡੀ ਦਸਵੰਧ ਦੀ ਮਾਇਆ ਹੈ, ਉਹ ਜੋ ਸਿੱਖ ਦਸਵੰਧ ਦੀ ਮਾਇਆ ਕੱਢ ਕੇ ਰੱਖਦੇ ਨੇ ਗੁਰੂ ਘਰ ਦੀ, ਉਹ ਜਿਹੜੀ ਮਾਇਆ ਹੈ,
ਸੋ ਸਭ ਸੰਚੈ ਕਰੇ ਮਸੰਦ,
ਸਾਰੀ ਮਾਇਆ ਜਿਹੜੀ ਆ ਮਸੰਦ ਇਕੱਠੀ ਕਰਦੇ ਨੇ ਉਹਨਾਂ ਸਿੱਖਾਂ ਕੋਲੋਂ, ਜਿਹੜੇ ਉਹ ਸਿੱਖ ਕਈ ਵਾਰੀ ਨਹੀਂ ਆ ਸਕਦੇ ਗੁਰੂ ਘਰ ਤੁਹਾਡੇ ਕੋਲ ਨਹੀਂ ਪਹੁੰਚ ਸਕਦੇ, ਉਹਨਾਂ ਸਿੱਖਾਂ ਕੋਲੋਂ ਫਿਰ ਉਹ ਜਿਹੜੇ ਮਸੰਦ ਨੇ ਉਹ ਮਾਇਆ ਇਕੱਠੀ ਕਰਦੇ ਨੇ, ਗੁਰੂ ਘਰ ਦੀ ਕਾਰ ਇਕੱਠੀ ਕਰਦੇ ਨੇ।
ਦੇਸ਼ ਵਿਦੇਸ਼ਨ ਦੂਰ ਬਿਲੰਦ,
ਭਾਵੇਂ ਕੋਈ ਨੇੜੇ ਦੇਸ਼ ਹੈ ਤੇ ਭਾਵੇਂ ਕੋਈ ਵਿਦੇਸ਼ ਦੂਰ ਹੈ, ਦੇਸ਼ਾਂ ਵਿਦੇਸ਼ਾਂ ਤੋਂ ਮਸੰਦ ਸੰਗਤ ਕੋਲੋਂ ਮਾਇਆ ਉਰਾ ਕੇ ਲਿਆਉਂਦੇ ਹਨ।
ਆਪਣੋ ਖਾਨ ਪਾਨ ਪੀ ਕਰੇ,
ਮਸੰਦਾਂ ਨੇ ਉਸ ਮਾਇਆ ਵਿਚੋਂ ਆਪਣਾ ਵੀ ਗੁਜ਼ਾਰਾ ਚਲਾਣਾ। ਹੁਣ ਸਿੱਧਾ ਸਾਰੀ ਮਾਇਆ ਤਾਂ ਨੀ ਨਾ ਲਿਆ ਸਕਦੇ, ਉਹਨਾਂ ਆਪਣੇ ਵੀ ਤਾਂ ਪਰਿਵਾਰ ਪਾਲਦੇ ਨੇ, ਬੱਚੇ ਪਾਲਦੇ ਨੇ, ਉਸ ਮਾਇਆ ਵਿਚੋਂ ਮਸੰਦ ਆਪਣਾ ਵੀ ਗੁਜ਼ਾਰਾ ਕਰਦੇ ਨੇ, ਆਪਣਾ ਖਾਨ ਪਾਨ ਵੀ ਕਰਦੇ ਨੇ।
ਅਪਰ ਲਿਆਏ ਤੁਮ ਆਗੇ ਤਰੇ,
ਬਾਕੀ ਜਿਹੜੀ ਮਾਇਆ ਹੈ ਵਧੀ ਹੋਈ ਉਹ ਲਿਆ ਕੇ ਫਿਰ ਉਹ ਤੁਹਾਡੇ ਕੋਲ ਰੱਖਦੇ ਨੇ, ਉਹਦੇ ਵਿਚੋਂ ਆਪਣਾ ਗੁਜ਼ਾਰਾ ਕਰਦੇ ਨੇ, ਤੇ ਆਪਣਾ ਖਾਨ ਪਾਨ ਕਰਨ ਤੋਂ ਇਲਾਵਾ ਜਿਹੜੀ ਮਾਇਆ ਹੁੰਦੀ ਹੈ ਉਹ ਮਾਇਆ ਲਿਆ ਕੇ ਉਹ ਤੁਹਾਡੇ ਚਰਨਾਂ ਵਿਚ ਭੇਟ ਕਰਦੇ ਹਨ।
ਇਹ ਕਦੀਮ ਗੁਰ ਘਰ ਕੀ ਰੀਤ,
ਇਹ ਰੀਤ ਕੋਈ ਉਹਨਾਂ ਮਸੰਦਾਂ ਨੇ ਅੱਜ ਥੋੜੀ ਚਲਾਈ ਹੈ, ਇਹ ਤਾਂ ਗੁਰੂ ਘਰ ਦੀ ਕਦੀਮੀ ਰੀਤ ਹੈ, ਬੜੀ ਪੁਰਾਣੀ ਚੱਲਦੀ ਆ ਰਹੀ। ਗੁਰੂ ਰਾਮਦਾਸ ਜੀ ਦੇ ਵੇਲੇ ਤੋਂ ਮਸੰਦ ਪ੍ਰਥਾ ਚੱਲੀ ਸੀ, ਇਹ ਮਸੰਦ ਪ੍ਰਥਾ ਦੀ ਇਹ ਜਿਹੜੀ ਰੀਤ ਹੈ ਉਦੋਂ ਦੀ ਚੱਲਦੀ ਆ ਰਹੀ ਹੈ।
ਕਰੋ ਆਪ ਪੀ ਇਸ ਮੋਹ ਪ੍ਰੀਤ,
ਇਸ ਕਰਕੇ ਹੇ ਲਾਲ ਜੀ ਗੁਰੂ ਜੀ ਤੁਸੀਂ ਵੀ ਇਸੇ ਰੀਤ ਵਿਚ ਪ੍ਰੀਤ ਕਰਿਆ ਕਰੋ, ਤੁਸੀਂ ਵੀ ਮਸੰਦਾਂ ਦੀ ਇਸ ਰੀਤ ਨਾਲ ਪੂਰਾ ਸਹਿਯੋਗ ਦਿਆ ਕਰੋ, ਉਹਨਾਂ ਦਾ ਵਿਰੋਧ ਨਾ ਕਰੋ।
ਸ਼੍ਰੀ ਗੁਰ ਭੰਨਿਓ ਸੰਗਤਾ ਮੇਰੀ, ਕੀਨ ਮਸੰਦਨ ਦੁਖੀ ਕਨੇਰੀ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿੰਦੇ ਮਾਤਾ ਜੀ ਮੇਰੀਆਂ ਸੰਗਤਾਂ ਮੇਰੇ ਸਿੱਖ ਮੈਨੂੰ ਬੜੇ ਪਿਆਰੇ ਨੇ, ਬੜੇ ਪਿਆਰੇ ਨੇ, ਤੇ ਮੇਰੇ ਸਿੱਖਾਂ ਨੂੰ ਮੇਰੀਆਂ ਸੰਗਤਾਂ ਨੂੰ ਇਹਨਾਂ ਮਸੰਦਾਂ ਨੇ ਬੜਾ ਦੁਖੀ ਕੀਤਾ, ਇਹਨਾਂ ਮਸੰਦਾਂ ਨੇ ਮੇਰੇ ਸਿੱਖਾਂ ਨੂੰ ਬੜੀਆਂ ਭਾਰੀ ਤਕਲੀਫਾਂ ਦਿੱਤੀਆਂ ਨੇ।
ਏ ਗਤ ਮੋਤੇ ਸਿਓ ਨਾ ਜਾਏ, ਨਿਸਬਾਸਰ ਸਿੱਖ ਗੁਰੂ ਤੇ ਆਏ।
ਮੇਰੇ ਸਿੱਖਾਂ ਨੂੰ ਕੋਈ ਤੰਗ ਕਰੇ, ਮੇਰੇ ਸਿੱਖਾਂ ਨੂੰ ਕੋਈ ਪਰੇਸ਼ਾਨ ਕਰੇ, ਇਹ ਮੈਂ ਨਹੀਂ ਜਰ ਸਕਦਾ। ਮਹਾਰਾਜ ਕਹਿੰਦੇ ਮੈਂ ਨਹੀਂ ਜਰ ਸਕਦਾ, ਮੈਂ ਤਾਂ ਅਕਾਲ ਪੁਰਖ ਕੋਲੋਂ ਮੰਗਦਾ ਹੀ ਇਹ ਹਾਂ, ਸੁਖੀ ਵਸੈ ਮੋਰੋ ਪਰਿਵਾਰ ਆ, ਇਹ ਸਿੱਖ ਮੇਰਾ ਪਰਿਵਾਰ ਹੈ ਤੇ ਮੈਂ ਇਹਨਾਂ ਦੇ ਸੁਖੀ ਵਸਣ ਦੀ ਅਰਦਾਸ ਕਰਦਾ। ਔਰ ਇਹ ਕਹਿਣਾ ਅਰਦਾਸ ਕਰਕੇ ਸੇਵਕ ਸਿੱਖ ਹਮਾਰੇ ਤਾਰੀਯ ਹੈ, ਚੁਣ ਚੁਣ ਸਤਰ ਹਮਾਰੇ ਮਾਰੀ ਹੈ। ਮੈਂ ਆਪਣੇ ਸਿੱਖਾਂ ਵਾਸਤੇ ਤਾਂ ਅਰਦਾਸਾਂ ਕਰਦਾ, ਤੇ ਮਹਾਰਾਜ ਜੀ ਕਹਿੰਦੇ ਮੇਰੇ ਸਿੱਖਾਂ ਨੂੰ ਇਹ ਪਰੇਸ਼ਾਨ ਕਰਨ ਮੈਂ ਇਹ ਜਰ ਨਹੀਂ ਸਕਦਾ, ਇਸ ਕਰਕੇ ਇਹ ਗੱਤ ਮੇਰੇ ਕੋਲੋਂ ਜਰੀ ਨਹੀਂ ਜਾਂਦੀ, ਤੇ ਰਾਤ ਦਿਨ ਮੈਂ ਆਪਣੇ ਸਿੱਖਾਂ ਦੀ ਕਲਿਆਣ ਕਰਦਾ, ਕਿਉਂਕਿ ਗੁਰਸਿੱਖ ਰਾਤ ਦਿਨ ਮੈਨੂੰ ਧਿਆਉਂਦੇ ਨੇ, ਮੈਨੂੰ ਅਰਾਧਦੇ ਨੇ।
ਇਸ ਪ੍ਰਕਾਰ ਮਾਤਾ ਬਹੁ ਬਾਰੀ,
ਇਸ ਪ੍ਰਕਾਰ ਨਾਲ ਮਾਤਾ ਜੀ ਕਈ ਵਾਰ ਗੁਰੂ ਸਾਹਿਬ ਨਾਲ ਬਚਨ ਕਰਦੇ ਹਨ।
ਹਿਤ ਮਸੰਦਨ ਕਰੇ ਉਚਾਰੀ,
ਮਾਤਾ ਜੀ ਮਸੰਦਾਂ ਦੇ ਹਿੱਤ ਵਿਚ ਬੋਲਦੇ ਨੇ, ਮਸੰਦਾਂ ਦੇ ਹਿੱਤ ਵਿਚ ਕਹਿੰਦੇ ਹਨ।
ਕੇਤਕ ਸਮਾਂ ਬਿਤਾਵਨ ਕੀਨਾ,
ਤੇ ਕਲਗੀਧਰ ਜੀ ਉਸੇ ਤਰ੍ਹਾਂ ਜਵਾਬ ਦੇ ਦਿੰਦੇ, ਇਸੇ ਤਰ੍ਹਾਂ ਖਾਲਸਾ ਜੀ ਕੁਝ ਸਮਾਂ ਬਤੀਤ ਹੋਇਆ ਹੈ।
ਆਵੇ ਸੰਗਤ ਨੀਤ ਨਵੀਨਾ,
ਨਿਤ ਨਵੀਂ ਸੰਗਤ, ਨਿਤ ਨਵੀਨ ਸਿੱਖ ਚੱਲ ਕੇ ਮਹਾਰਾਜ ਜੀ ਦੇ ਚਰਨਾਂ ਵਿਚ ਆਉਂਦੇ ਹਨ।
ਜਿਸ ਤੇ ਚੇਤੋ ਲੇਤ ਅਕੋਰ,
ਚੇਤੋ ਜਿਹੜਾ ਸੀ ਗੁਰੂ ਘਰ ਚ ਰਹਿੰਦਾ ਸੀ ਨਾ, ਵੱਡਾ ਮਸੰਦ ਸੀ, ਜਿੰਨੀ ਸੰਗਤ ਆਉਂਦੀ ਉਹਨਾਂ ਕੋਲੋਂ ਭੇਟਾਵਾਂ ਚੇਤੋ ਇਕੱਠੀਆਂ ਕਰਦਾ ਸੀ, ਜਿੰਨੀ ਆਮਦਨ ਸੀ ਉਹ ਇਹ ਸੰਭਾਲਦਾ ਸੀ। ਚੇਤੋ ਕੀ ਕਰਦਾ ਸੀ, ਜਿੰਨੀ ਸੰਗਤ ਆਉਂਦੀ, ਸਿੱਖ ਆਉਂਦੇ ਨੇ ਚਾਹੇ ਮਸੰਦ ਆਉਂਦੇ ਨੇ, ਉਹਨਾਂ ਕੋਲੋਂ ਜਿੰਨੀਆਂ ਭੇਟਾਵਾਂ ਨੇ ਉਹ ਚੇਤੋ ਮਸਾਂ ਦੇ ਇਕੱਠੀਆਂ ਕਰਦਾ ਹੈ।
ਸੋ ਸਿੱਖ ਆਇਓ ਦਰਸ਼ਨ ਲੋਰ,
ਉਹ ਜਿਹੜੇ ਗੁਰੂ ਕੇ ਸਿੱਖ ਨੇ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਇੱਛਾ ਧਾਰਨ ਕਰਕੇ ਆਉਂਦੇ ਨੇ।
ਆਗੇ ਸੁੰਦਰ ਭੇਟ ਪਠਾਈ,
ਔਰ ਬੜੀ ਸੋਹਣੀ ਭੇਟਾਵਾਂ ਗੁਰੂ ਸਾਹਿਬ ਜੀ ਦੇ ਕੋਲ ਮਸੰਦ ਦੇ ਹੱਥੀ ਭੇਜਦੇ ਹਨ।
ਹੁਣ ਆਇਓ ਗੁਰ ਦੇਖਣ ਤਾਈ,
ਫਿਰ ਉਹ ਚੱਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਏ।
ਇੱਕ ਚੂਰਾ ਗੈਂਡੇ ਕੋ ਬਣਿਓ,
ਖਾਲਸਾ ਜੀ ਇੱਕ ਸਿੱਖ ਦੂਰ ਦੇਸ਼ ਤੋਂ ਕਿਤੋਂ ਆਇਆ ਗੁਰੂ ਸਾਹਿਬ ਦੇ ਦਰਸ਼ਨਾਂ ਲਈ। ਸਤਿਗੁਰਾਂ ਕੋਲ ਆਉਣ ਤੋਂ ਪਹਿਲਾਂ ਉਹਨੇ ਕੁਝ ਭੇਟਾਵਾਂ ਭੇਜੀਆਂ ਸੀ ਮਸੰਦਾਂ ਦੇ ਹੱਥ ਵਿਚ, ਤੇ ਇਕ ਬੜਾ ਕੀਮਤੀ ਚੂੜਾ ਸੀ ਗੈਂਡੇ ਦੀ ਖੱਲ ਦਾ ਬਣਿਆ ਹੋਇਆ। ਗੈਂਡੇ ਦੀ ਖੱਲ ਜਿਹੜੀ ਹੈ ਬੜੀ ਸਖ਼ਤ ਹੁੰਦੀ, ਉਹਦੀਆਂ ਢਾਲਾਂ ਵੀ ਬਣਾਈਆਂ ਜਾਂਦੀਆਂ ਨੇ, ਗੈਂਡੇ ਦੀ ਖੱਲ ਦੀ ਸੋਟੀ ਵੀ ਕੱਟ ਕੇ ਬਣਾਈ ਜਾਂਦੀ ਹੈ, ਔਰ ਆਮ ਕਰਕੇ ਗੈਂਡੇ ਦੀ ਖੱਲ ਦੀਆਂ ਇਹੋ ਜਿਹੀਆਂ ਚੀਜ਼ਾਂ ਬਣਾ ਕੇ ਉਹਦੇ ਤੇ ਹੀਰੇ ਮੋਤੀ ਆਦਿਕ ਲਾ ਕੇ ਉਹਨਾਂ ਦੇ ਚੂੜੇ ਬਣਾਉਣੇ ਜਾਂ ਉਹਨਾਂ ਦੇ ਗਹਿਣੇ ਵੀ ਬਣਾਏ ਜਾਂਦੇ ਸੀ। ਉਹ ਬੜਾ ਕੀਮਤੀ ਹੁੰਦਾ ਸੀ ਗੈਂਡੇ ਦੀ ਖੱਲ ਦਾ ਬਣਿਆ ਚੂੜਾ, ਆਮ ਨਹੀਂ ਸੀ ਮਿਲਦਾ। ਤੋ ਸਿੱਖ ਨੇ ਇੱਕ ਚੂੜਾ ਜੋ ਮਾਤਾਵਾਂ ਦੇ ਹੱਥ ਵਿਚ ਪਹਿਨਣ ਲਈ, ਮਾਤਾ ਗੁਜਰੀ ਜੀ ਦੇ ਹੱਥ ਚ ਪਹਿਨਣ ਲਈ ਲਿਆਇਆ ਸੀ, ਬੜਾ ਕੀਮਤੀ ਚੂੜਾ ਸੀ, ਔਰ ਉਹਦੇ ਵਿਚ ਬੜੇ ਕੀਮਤੀ ਨਗ ਹੀਰੇ ਜੜੇ ਹੋਏ ਸਨ।
ਅਦਭੁਤ ਸੁੰਦਰ ਅਦਕ ਸੁਹਾਇਓ,
ਬੜਾ ਕੀਮਤੀ ਅਦਭੁਤ ਚੂੜਾ ਸੀ, ਬੜਾ ਹੀ ਸੁੰਦਰ ਚੂੜਾ ਸੀ।
ਕਿਸ ਕਾਰਨ ਸਿੱਖ ਕੇ ਕਰ ਆਇਓ,
ਚੂੜਾ ਕਿਸੇ ਸੰਬੰਧ ਕਰਕੇ ਉਹ ਸਿੱਖ ਦੇ ਹੱਥ ਵਿਚ ਆ ਗਿਆ। ਚੂੜਾ ਬੜਾ ਕੀਮਤੀ ਸੀ, ਕਿਸੇ ਕਾਰਨ ਉਹ ਚੂੜਾ ਇਸ ਸਿੱਖ ਦੇ ਹੱਥ ਲੱਗ ਗਿਆ।
ਬਸ ਅਮੋਲਕ ਮਹਾ ਜਰਾਊ,
ਸਿੱਖ ਨੇ ਵੇਖਿਆ ਕਿ ਚੂੜਾ ਬੜਾ ਕੀਮਤੀ ਹੈ, ਬੜੀ ਅਮੋਲਕ ਵਸਤੂ ਹੈ, ਔਰ ਇਹਦੇ ਵਿਚ ਬੜੇ ਕੀਮਤੀ ਜੜਾਊ ਜੜੇ ਹੋਏ ਨੇ।
ਨਿਰਧਨ ਸਿੱਖ ਲੈ ਕੀਨ ਚੁਰਾਊ,
ਔਰ ਉਹ ਜਿਹੜਾ ਹੈ ਤਾਂ ਨਿਰਧਨ ਸਿੱਖ ਸੀ ਤੇ ਗਰੀਬ ਸਿੱਖ ਸੀ, ਪਰ ਸੁਭਾਵਕ ਉਹ ਚੂੜਾ ਉਸ ਸਿੱਖ ਦੇ ਹੱਥ ਕੋਲ ਆ ਗਿਆ।
ਤੁਰਕ ਨਹੀਂ ਕੋ ਬਲ ਕਰ ਲਈ,
ਉਹ ਸਿੱਖ ਨੇ ਨਾ ਉਹ ਚੂੜਾ ਲੁਕੋ ਲਿਆ ਆਪਣੇ ਕੋਲ, ਕਿ ਕਿਤੇ ਕਿਸੇ, ਕਿਉਂਕਿ ਤੁਰਕਾਂ ਦਾ ਰਾਜ ਸੀ, ਕਿ ਕਿਤੇ ਕੋਈ ਤੁਰਕ ਨਾ ਵੇਖ ਲੇ, ਕੋਈ ਸਿਪਾਹੀ ਨਾ ਵੇਖ ਲੇ, ਤੇ ਵੇਖ ਕੇ ਮੇਰੇ ਕੋਲ ਇਹ ਚੂੜਾ ਖੋ ਨਾ ਲਵੇ। ਇਸ ਕਰਕੇ ਉਹ ਸਿੱਖ ਨੇ ਉਹ ਚੂੜਾ ਆਪਣੇ ਕੋਲ ਲੁਕਾ ਲਿਆ।
ਇਸ ਕਾਰਨ ਤੇ ਨਹੀਂ ਦਿਖੇਈ,
ਇਸੇ ਕਾਰਨ ਕਰਕੇ ਵੀ ਉਹਨੇ ਚੂੜਾ ਕਿਸੇ ਨੂੰ ਨਹੀਂ ਵਿਖਾਇਆ, ਉਹਨੇ ਆਪਣੇ ਕੋਲ ਚੂੜਾ ਲੁਕੋ ਕੇ ਰੱਖਿਆ।
ਦੁਰਿਓ ਦੁਰਿਓ ਬੇਚਨ ਕੋ ਚਾਹਿਓ,
ਸਿੱਖ ਨੇ ਪਹਿਲਾਂ ਤਾਂ ਸੋਚਿਆ ਕਿ ਮੈਂ ਲੁਕਾ ਕੇ ਚੂੜਾ ਵੇਚ ਦਿਆਂ, ਪਹਿਲਾਂ ਤਾਂ ਸਿੱਖ ਨੇ ਸੋਚਿਆ ਕਿ ਜਿਹੜਾ ਚੂੜਾ ਮੈਨੂੰ ਮਿਲਿਆ ਲੁਕਾ ਲੁਕਾ ਚੂੜਾ ਕਿਤੇ ਵਿਕ ਨਹੀਂ ਸਕਿਆ, ਨਾ ਹੀ ਉਹ ਸਿੱਖ ਨੂੰ ਕਿਤੋਂ ਪੈਸੇ ਰੁਪਈਏ ਮਿਲ ਸਕੇ ਉਸ ਚੂੜੇ ਦੇ ਬਦਲੇ।
ਚਿਰੰਕਾਲ ਕੋ ਘਰ ਮੈਂ ਧਰਿਓ,
ਬੜੇ ਲੰਮੇ ਸਮੇਂ ਤੋਂ ਚੂੜਾ ਆਪਣੇ ਘਰ ਦੇ ਵਿਚ ਰੱਖੀ ਰੱਖਿਆ।
ਇਕ ਦਿਵਸ ਸਿੱਖ ਹਿਰਦੈ ਵਿਚਰਿਓ,
ਜਦੋਂ ਚੂੜਾ ਨਾ ਵਿਕਿਆ ਤੇ ਫਿਰ ਇਕ ਦਿਨ ਸਿੱਖ ਨੇ ਆਪਣੇ ਮਨ ਚ ਵਿਚਾਰ ਕੀਤੀ,
ਇਹ ਗੁਰ ਕਰਕੇ ਲਾਇਕ ਹੈ,
ਉਹਨੇ ਆਖਿਆ ਕਿ ਇਤਨੀ ਕੀਮਤੀ ਵਸਤੂ ਹੈ, ਲੱਗਦਾ ਇਹਨੂੰ ਵੇਚ ਕੇ ਮਾਇਆ ਲੈਣੀ ਮੇਰੇ ਭਾਗਾਂ ਵਿਚ ਨਹੀਂ ਹੈ, ਐਸੀ ਇਹ ਕੀਮਤੀ ਵਸਤੂ ਜਿਹੜੀ ਇਹ ਤਾਂ ਗੁਰੂ ਘਰ ਦੇ ਲਾਇਕ ਹੈ, ਇਹ ਤਾਂ ਗੁਰੂ ਘਰ ਦੇ ਵਿਚ ਭੇਟ ਕਰਨੀ ਚਾਹੀਦੀ ਹੈ।
ਅਪਰ ਥਾਨ ਨੇ ਉੱਚਤਾ ਲਹਿ,
ਹੋਰ ਕਿਸੇ ਜਗ੍ਹਾ ਤੇ ਇਸ ਵਸਤੂ ਦਾ ਮੁੱਲ ਨਹੀਂ ਪੈਣਾ, ਇਸ ਵਸਤੂ ਦੀ ਕਿਸੇ ਸਾਰ ਨਹੀਂ ਜਾਣਨੀ।
ਤਬ ਮਸੰਦ ਚੇਤੋ ਤੈ ਗਏ ਹੋ,
ਸਿੱਖ ਜਿਹੜਾ ਸੀ ਨਾ ਉਹਨੇ ਚੂੜਾ ਆਪਣੇ ਕੋਲ ਰੱਖਿਆ ਹੋਇਆ ਸੀ, ਇਹ ਜਦੋਂ ਕੋਈ ਮਸੰਦ ਆਵੇਗਾ ਇਹ ਚੂੜਾ ਮੈਂ ਉਹ ਮਸੰਦ ਦੇ ਹੱਥ ਗੁਰੂ ਘਰ ਭੇਜ ਦਿਆਂਗਾ। ਇਹਨੇ ਨੂੰ ਸਿੱਖ ਬੈਠਾ ਸੀ ਘਰ ਵਿਚ ਤੇ ਚੇਤੋ ਮਸੰਦ ਜਿਹੜਾ ਸੀ ਇਹ ਚੱਲ ਕੇ ਉਥੇ ਪਹੁੰਚ ਗਿਆ।
ਉਗਰਾਹਤ ਗੁਰ ਘਰ ਸੋ ਪਇਓ,
ਉਗਰਾਹੀ ਕਰ ਰਿਹਾ ਸੀ ਸਿੱਖਾਂ ਕੋਲੋਂ, ਪੈਸੇ ਇਕੱਠੇ ਕਰ ਰਿਹਾ ਸੀ ਦਸਵੰਧ ਦੇ।
ਸਿੱਖ ਨੇ ਗੁਰ ਮਸੰਦ ਕੋ ਜਾਣ,
ਸਿੱਖ ਨੇ ਵੇਖਿਆ ਕਿ ਤਾਂ ਗੁਰੂ ਘਰ ਦਾ ਮਸੰਦ ਆ, ਬੜਾ ਵੱਡਾ ਚੇਤੋ ਮਸੰਦ ਹੈ।
ਸੋ ਚੂੜਾ ਦੀ ਨਸ ਇਸ ਪਾਨ,
ਸਿੱਖ ਨੇ ਉਹ ਜਿਹੜਾ ਚੂੜਾ ਸੀ ਮਸੰਦ ਨੂੰ ਦੇ ਦਿੱਤਾ, ਉਹ ਮਸੰਦ ਦੇ ਹੱਥੀ ਦੇ ਦਿੱਤਾ।
ਕਹੋ ਕਿ ਗੁਰ ਕੀ ਮਾਤਾ ਹਾਥ,
ਬੇਨਤੀ ਕੀਤੀ ਸਿੱਖ ਨੇ, ਆਖਿਆ ਮਸੰਦ ਜੀ ਇਹ ਜਿਹੜਾ ਚੂੜਾ ਹੈ ਨਾ ਇਹ ਮੇਰੀ ਭਾਵਨਾ ਕਿ ਸਤਿਗੁਰੂ ਜੀ ਦੇ ਮਾਤਾ ਮਾਤਾ ਗੁਜਰੀ ਜੀ ਅੰਗੀਕਾਰ ਕਰਨ, ਉਹ ਆਪਣੇ ਸਰੀਰ ਤੇ ਅੰਗੀਕਾਰ ਕਰਨ, ਇਹ ਮੇਰੀ ਇੱਛਾ ਹੈ।
ਤਿੰਨ ਹਿਤ ਦੀਨ ਪ੍ਰੇਮ ਕੇ ਸਾਥ,
ਮਾਤਾ ਜੀ ਵਾਸਤੇ ਚੂੜਾ ਦੇ ਰਿਹਾ ਹਾਂ।
ਮਮ ਦਿਸ਼ ਤੇ ਬੰਧਨ ਕਰਨੀ ਕੇ,
ਮੇਰੇ ਵੱਲੋਂ ਸਤਿਗੁਰੂ ਜੀ ਦੇ ਚਰਨਾਂ ਵਿਚ ਮਾਤਾ ਜੀ ਦੇ ਚਰਨਾਂ ਵਿਚ ਵੰਦਨਾ ਕਰਨੀ।
ਅਰਪੋ ਸ਼੍ਰੀ ਗੁਰ ਚਰਨ ਨਜੀਕੇ,
ਚੂੜਾ ਪਹਿਲਾਂ ਸਤਿਗੁਰਾਂ ਦੇ ਚਰਨਾਂ ਚ ਭੇਟ ਕਰੀ ਫਿਰ ਮਾਤਾ ਜੀ ਨੂੰ ਜਾ ਕੇ ਦੇਵੀ।
ਅਪਰਕਾਰ ਧਨ ਗਨ ਕੋ ਲੈ ਕੇ,
ਤੂੰ ਮਸੰਦ ਨੇ ਉਹ ਚੂੜਾ ਵੀ ਲੈ ਲਿਆ, ਹੋਰ ਵੀ ਬੜੀ ਮਾਇਆ ਜਿਹੜੀ ਸੰਗਤ ਦੀ ਸੀ ਉਹ ਚੇਤੋ ਮਸੰਦ ਨੇ ਇਕੱਠੀ ਕਰਕੇ ਲੈ ਲਈ।
ਅਰ ਚੂੜਾ ਲੀ ਨਸ ਹਰ ਖੈ ਕੇ,
ਉਹ ਕੀਮਤੀ ਗੈਂਡੇ ਦੀ ਖੱਲ ਦਾ ਬਣਿਆ ਹੋਇਆ ਚੂੜਾ ਵੀ ਲੈ ਲਿਆ ਬੜਾ ਕੀਮਤੀ ਜਾਣ ਕੇ।
ਆਨੇ ਆਨੰਦਪੁਰ ਵਿਖੇ ਪ੍ਰਵੇਸ਼ਾ,
ਉਗਰਾਹੀ ਕਰਕੇ ਉਸ ਦੇਸ਼ ਵਿਚੋਂ ਇਲਾਕੇ ਚੋ ਚੇਤੋ ਮਸੰਦ ਆਨੰਦਪੁਰ ਸਾਹਿਬ ਆ ਗਿਆ, ਸ੍ਰੀ ਆਨੰਦਪੁਰ ਸਾਹਿਬ ਆ ਕੇ ਪ੍ਰਵੇਸ਼ ਕੀਤਾ।
ਨਿਜ ਘਰ ਮੈਂ ਬਸ ਨਿਸਾ ਆਸ਼ੇਸ਼ਾ,
ਇਹ ਪਿਟਾਵਾਂ ਲੈ ਕੇ ਸਿੱਧਾ ਗੁਰੂ ਘਰ ਨਹੀਂ ਗਿਆ, ਪਹਿਲਾਂ ਆਪਣੇ ਘਰ ਚ ਗਿਆ। ਆਨੰਦਪੁਰ ਸਾਹਿਬ ਇਹਦਾ ਘਰ ਸੀ ਚੇਤੋ ਮਸੰਦ ਦਾ। ਇਹ ਸਾਰੀਆਂ ਪਿਟਾਵਾਂ, ਸਾਰੀ ਮਾਇਆ, ਜਿੰਨੀਆਂ ਵਸਤੂਆਂ ਸੰਗਤ ਕੋਲੋਂ ਲਿਆਇਆ ਸੀ ਉਹ ਲੈ ਕੇ ਪਹਿਲਾਂ ਆਪਣੇ ਘਰ ਵੜਿਆ।
ਨਿਜ ਇਸਤਰੀ ਕੋ ਤਬੈ ਦਿਖਾਇਓ,
ਜਿੰਨੀਆਂ ਵਸਤੂਆਂ ਸੀ ਚੇਤੋ ਨੇ ਆਪਣੀ ਘਰਵਾਲੀ ਨੂੰ ਵਿਖਾਈਆਂ ਕਿ ਸਿੱਖਾਂ ਨੇ ਆਹ ਪਿਟਾਵਾਂ ਭੇਟ ਕੀਤੀਆਂ, ਤੂੰ ਪਸੰਦ ਕਰ ਲੈ ਜਿਹੜੀ ਤੈਨੂੰ ਚੰਗੀ ਲੱਗਦੀ ਤੂੰ ਰੱਖ ਲੈ। ਏਦਾਂ ਉਹ ਸਾਰੀਆਂ ਪਿਟਾਵਾਂ ਇਹਨੇ ਆਪਣੀ ਘਰਵਾਲੀ ਨੂੰ ਵਿਖਾਈਆਂ।
ਦੇਖਤ ਹੀ ਤੈ ਚਿਤ ਬਿਰਮਾਇਓ,
ਵੇਖਦਿਆਂ ਹੀ ਇਹਦੀ ਘਰਵਾਲੀ ਵੀ ਲੋਭੀ ਸੀ, ਲਾਲਚੀ ਸੀ, ਉਹਦਾ ਮਨ ਬਿਰਮ ਗਿਆ, ਭਰਮਾ ਗਿਆ।
ਇਹ ਚੂੜਾ ਮੁਝ ਕੋ ਪਤੀ ਦੀਜੈ,
ਕਹਿਣ ਲੱਗੀ ਹੈ ਪਤੀ ਦੇਵ ਜੀ ਆਹ ਜਿਹੜਾ ਚੂੜਾ ਇਹ ਮੈਨੂੰ ਦੇ ਦਿਓ, ਮੈਂ ਆਪਣੇ ਹੱਥਾਂ ਚ ਪਾਵਾਂ। ਕਿੱਥੇ ਸਤਿਗੁਰਾਂ ਦੇ ਮਾਤਾ ਜੀ ਵਾਸਤੇ ਆਇਆ ਸੀ। ਚੇਤੋ ਨੂੰ ਕਹਿਣ ਲੱਗੀ ਇਹਦੀ ਘਰਵਾਲੀ ਕਿ ਆਹ ਜਿਹੜਾ ਚੂੜਾ ਹੈ ਇਹ ਮੈਨੂੰ ਦੇ ਦਿਓ, ਮੈਂ ਆਪਣੇ ਹੱਥੀ ਪਾਵਾਂ।
ਮਹਾ ਅਮੋਲਕ ਰੁਚਰ ਲਖੀ ਜੈ,
ਕੀਮਤੀ ਚੂੜਾ, ਐਸਾ ਚੂੜਾ ਤਾਂ ਮਿਲਦਾ ਹੀ ਨਹੀਂ, ਬੜਾ ਦੁਰਲਭ ਹੈ।
ਤੀਆ ਕੇ ਕਹੇ ਗਈ ਮਤ ਮਾਰੀ,
ਖੋਟ ਜੋਗੜ ਕੇ ਆਉਣੀ ਸੀ ਚੇਤੋ ਮਸੰਦ ਦੀ, ਘਰਵਾਲੀ ਦੀ ਕਹਿਣ ਤੇ ਇਹਦੀ ਮੱਤ ਮਾਰੀ ਗਈ ਚੇਤੋ ਮਸੰਦ ਦੀ।
ਪਹਿਰਾਇਸ ਤੈ ਹੱਥ ਮਜਾਰੀ,
ਕਹਿੰਦਾ ਲਿਆ ਫਿਰ ਮੈਂ ਆਪਣੇ ਹੱਥੀ ਪਾਉਣਾ ਤੇਰੇ ਹੱਥਾਂ ਵਿਚ, ਤੇ ਇਹਨੇ ਉਹ ਚੂੜਾ ਆਪ ਆਪਣੇ ਹੱਥਾਂ ਨਾਲ ਘਰਵਾਲੀ ਦੇ ਹੱਥਾਂ ਵਿਚ ਪਵਾ ਦਿੱਤਾ।
ਕੁਝ ਤਨ ਲੈ ਨਿਜ ਘਰ ਮੈਂ ਰਾਖਾ,
ਇੱਥੇ ਹੀ ਲਾਲਚ ਨਹੀਂ ਬਸ ਹੋਇਆ, ਇਹਨੇ ਜਿੰਨੀ ਮਾਇਆ ਲਿਆਂਦੀ ਸੀ ਨਾ ਮਾਇਆ ਵਿਚੋਂ ਬਹੁਤ ਸਾਰਾ ਮਾਇਆ ਦਾ ਜਿਹੜਾ ਹਿੱਸਾ ਸੀ ਉਹ ਵੀ ਇਹਨੇ ਆਪਣੇ ਘਰ ਰੱਖ ਲਿਆ।
ਹੋਤ ਪ੍ਰਾਤ ਗੁਰ ਦਰਸ ਪਿਲਾਖਾ,
ਅਗਲੇ ਦਿਨ ਸਵੇਰ ਹੋਈ ਤੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ।
ਦੀਨਸਕਾਰ ਖਜ਼ਾਨੇ ਪਾਏ,
ਪਾਇਆ ਸੀ ਉਹਨੇ ਖਜ਼ਾਨੇ ਚ ਜਮ੍ਹਾਂ ਕਰਾ ਦਿੱਤੀ, ਜਿਹੜੀਆਂ ਪਿਟਾਵਾਂ ਸਨ ਉਹ ਭੇਟ ਕਰ ਦਿੱਤੀਆਂ, ਥੋੜੀਆਂ ਬਹੁਤੀਆਂ ਜਿਹੜੀਆਂ ਬਚੀਆਂ ਸਨ।
ਰਹੋ ਸਮੀਪ ਬੋਰ ਤਿਸ ਪਾਏ,
ਸਤਿਗੁਰਾਂ ਦੇ ਕੋਲ ਹੀ ਉਸੇ ਤਰ੍ਹਾਂ ਰਹਿਣ ਲੱਗਾ ਚੇਤੋ ਮਸੰਦ।
ਜਿਸ ਸਿੱਖ ਨੇ ਚੂਰਾ ਕਰ ਦੀਨ,
ਖਾਲਸਾ ਜੀ ਚੋਰੀ ਆਖਿਰਕਾਰ ਆਮ ਕਰਕੇ ਕਹਾਵਤ ਆ ਨਾ, ਕਹਿੰਦੇ ਵੀ ਜੇ 100 ਦਿਨ ਚੋਰ ਦੇ ਹੋਣ ਤੇ 1 ਦਿਨ ਸਾਧ ਦਾ ਆ ਹੀ ਜਾਂਦਾ, ਉਹਦੀ ਚੋਰੀ ਉਗੜ ਕੇ ਸਾਹਮਣੇ ਨਿਕਲੀ ਆਉਂਦੀ ਹੈ, ਪ੍ਰਗਟ ਹੋ ਹੀ ਜਾਂਦੀ ਹੈ। ਕਹਿੰਦੇ ਉਹ ਜਿਹੜਾ ਸਿੱਖ ਸੀ ਜਿਹਨੇ ਚੂੜਾ ਭੇਟ ਕੀਤਾ ਸੀ,
ਸੋ ਆਇਓ ਦਰਸ਼ਨ ਇਛਕੀਨ,
ਉਹਦੇ ਮਨ ਚ ਇੱਛਾ ਹੋਈ ਕਿ ਮੈਂ ਚੱਲ ਕੇ ਸਤਿਗੁਰਾਂ ਦੇ ਦਰਸ਼ਨ ਕਰਾਂ। ਉਹ ਆਪਣੇ ਪਿੰਡੋਂ ਚੱਲਿਆ, ਸਤਿਗੁਰੂ ਜੀ ਦੇ ਦਰਸ਼ਨ ਕਰਨ ਆਇਆ।
ਪ੍ਰਥਮ ਮਿਲਿਓ ਚੇਤੋ ਕੇ ਸਾਥ,
ਖਾ ਕੇ ਪਹਿਲਾਂ ਚੇਤੋ ਮਸੰਦ ਨੂੰ ਮਿਲਿਆ, ਸਿੱਧਾ ਪਹਿਲਾਂ ਚੇਤੋ ਮਸੰਦ ਨੂੰ ਮਿਲਿਆ।
ਬੂਜਨ ਕੀਨ ਭੇਟ ਕੀ ਗਾਤ,
ਪਹਿਲਾਂ ਭੇਟਾ ਪੁੱਛੀ ਆ ਕੇ ਕਿ ਜਿਹੜਾ ਮੈਂ ਚੂੜਾ ਤੈਨੂੰ ਭੇਜਿਆ ਸੀ ਤੇਰੇ ਹੱਥੀ ਸਤਿਗੁਰਾਂ ਕੋਲ,
ਗੁਰ ਟਿਗ ਕਰੀ ਕੇ ਨਹੀਂ ਪੁਚਾਵਨ,
ਚੂੜਾ ਸਤਿਗੁਰਾਂ ਕੋਲ ਪੁਚਾਇਆ ਕੇ ਨਹੀਂ ਪੁਚਾਇਆ, ਗੁਰੂ ਸਾਹਿਬ ਨੂੰ ਭੇਟ ਕੀਤਾ ਕਿ ਨਹੀਂ ਕੀਤਾ।
ਮੈਂ ਜੋ ਦਇਓ ਧਾਰ ਮਨ ਪਾਵਨ,
ਮੈਂ ਭਾਵਨਾ ਕਰਕੇ ਚੂੜਾ ਭੇਟ ਕੀਤਾ ਸੀ ਉਹ ਗੁਰੂ ਸਾਹਿਬ ਨੂੰ ਤੈਂ ਦਿੱਤਾ ਕਿ ਨਹੀਂ ਦਿੱਤਾ।
ਸੁਨ ਚੇਤੋ ਕਯੋ ਤੈਂ ਜੋ ਦੀਨਸ
ਕੇ ਚੇਤੋ ਮਸੰਦ ਅੱਗੋਂ ਬੋਲਿਆ ਕਹਿੰਦਾ ਜਿਹੜਾ ਤੂੰ ਚੂੜਾ ਦਿੱਤਾ ਸੀ
ਸੋ ਮੈਂ ਗੁਰੂ ਅਰਪ ਬੋਕੀਨ
ਚੂੜਾ ਮੈਂ ਸਤਿਗੁਰੂ ਜੀ ਨੂੰ ਅਰਪਣ ਕਰ ਦਿੱਤਾ ਝੂਠ ਬੋਲਿਆ ਇਹਨੇ ਕਹਿੰਦਾ ਉਹ ਚੂੜਾ ਮੈਂ ਸਤਿਗੁਰਾਂ ਨੂੰ ਭੇਟ ਕਰ ਦਿੱਤਾ ਹੈ
ਬਹੁਤ ਖੁਸ਼ੀ ਗੁਰ ਕੀ ਤਬ ਹੋਈ
ਸਤਿਗੁਰੂ ਜੀ ਨੇ ਤੇਰੇ ਤੇ ਬੜੀਆਂ ਖੁਸ਼ੀਆਂ ਕੀਤੀਆਂ ਉਹ ਚੂੜਾ ਲੈ ਕੇ ਉਹ ਤੇਰੇ ਤੇ ਬੜੇ ਖੁਸ਼ ਹੋਏ ਨੇ ਪ੍ਰਸੰਨ ਹੋਏ ਨੇ
ਸੁਖ ਭੋਗੋ ਨੇ ਸੰਸੈ ਕੋਈ
ਇਹਨੂੰ ਹੁਣ ਸੁਖ ਮਿਲਣਗੇ ਇਹਦੇ ਚ ਕੋਈ ਸੰਸਾ ਨਹੀਂ ਹੈ
ਕੂਰ ਕਯੋ ਮੂਰਖ ਨੇ ਜਬੈ
ਇਸ ਤਰ੍ਹਾਂ ਇਸ ਮੂਰਖ ਚੇਤੋ ਨੇ ਜਦੋਂ ਇਹ ਝੂਠ ਬੋਲਿਆ ਉਹ ਸਿੱਖ ਦੇ ਕੋਲ
ਚਿੰਤਾ ਵਿਆਪੀ ਚਿਤਿਅਤ ਤਬੈ
ਉਦੋਂ ਹੀ ਮਨ ਚ ਇਹਦੇ ਚਿੰਤਾ ਕਿ ਕਿਤੇ ਮੇਰਾ ਹੁਣ ਝੂਠ ਫੜਿਆ ਨਾ ਜਾਏ ਕਿਤੇ ਸਿੱਖ ਗੁਰੂ ਜੀ ਨੂੰ ਜਾ ਕੇ ਕਹਿ ਨਾ ਦੇਵੇ ਕਿ ਮੈਂ ਚੂੜਾ ਭੇਜਿਆ ਸੀ ਮਿਲਿਆ ਕਿ ਨਹੀਂ ਮਿਲਿਆ ਤੂੰ ਇਸ ਤਰ੍ਹਾਂ ਹੁਣ ਚਿੰਤਾ ਵਿਆਪ ਗਈ ਚੇਤੋ ਮਸੰਦ ਦੇ ਮਨ ਵਿਚ
ਅਸ ਚੂੜਾ ਬਹੁ ਮੋਲਾ ਸੁੰਦਰ
ਐਸਾ ਚੂੜਾ ਜਿਹੜਾ ਬੜਾ ਕੀਮਤੀ ਤੇ ਬਹੁ ਮੁੱਲਾ ਸੀ
ਅਪਰ ਨਹੀਂ ਸਿੱਖੀ ਕੇ ਅੰਦਰ
ਕਿਸੇ ਸਿੱਖ ਕੋਲ ਹੈ ਵੀ ਨਹੀਂ ਸੀ ਜਾਂ ਤਾਂ ਹੁੰਦਾ ਨਾ ਵੀ 10-20 ਚੂੜੇ ਉਹੋ ਜਿਹੇ ਆਏ ਹੁੰਦੇ ਤੇ ਇਕ ਅੱਧਾ ਮੈਂ ਲੁਕਾ ਲੈਂਦਾ ਤੇ ਪਤਾ ਹੀ ਨਾ ਲੱਗਦਾ ਹੈ ਹੀ ਇਕੋ ਸੀ ਹੁਣ ਇਕੋ ਚੂੜਾ ਉਹ ਵੀ ਮੈਂ ਰੱਖ ਲਿਆ ਘਰ ਵਿਚ ਗੁਰੂ ਸਾਹਿਬ ਕੋਲ ਨਹੀਂ ਦਿੱਤਾ ਹੁਣ ਕਿਤੇ ਪਤਾ ਨਾ ਲੱਗ ਜਾਏ
ਸਤਿਗੁਰ ਨਿਕਟ ਜਾਏ ਮਤ ਕਹੇ
ਕਿਤੇ ਸਿੱਖ ਜਾ ਕੇ ਗੁਰੂ ਜੀ ਨੂੰ ਨਾ ਕਹਿ ਦੇਵੇ
ਤੋ ਮਮ ਭੇਤ ਸਕਲ ਜਨ ਲੈ
ਫਿਰ ਜੇ ਨੇ ਦੱਸ ਦਿੱਤਾ ਤੇ ਮੇਰੀ ਚੋਰੀ ਉਗੜ ਕੇ ਸਾਹਮਣੇ ਆ ਜਾਏਗੀ
ਜਾਂ ਤੇ ਯਤਨ ਕਰੋ ਅਬ ਐਸੇ
ਇਸ ਕਰਕੇ ਹੁਣ ਮੈਨੂੰ ਇਸ ਤਰ੍ਹਾਂ ਦਾ ਯਤਨ ਕਰਨਾ ਚਾਹੀਦਾ
ਇਹ ਸਿੱਖ ਗੁਰ ਟਿਕ ਜਾਏ ਨਾ ਜੈਸੇ
ਸਿੱਖ ਨੂੰ ਮੈਂ ਗੁਰੂ ਤੱਕ ਪਹੁੰਚਣ ਹੀ ਨਾ ਦਿਆਂ ਗੁਰੂ ਤੱਕ ਜਾਣ ਹੀ ਨਾ ਦਿਆਂ
ਮਿਲਿਓ ਸੋ ਦੁਆਰ ਪਾਲ ਸੰਗ ਜਾਏ
ਇੱਥੋਂ ਜਾ ਕੇ ਦੁਆਰ ਪਾਲ ਨੂੰ ਮਿਲਿਆ ਜਿਹੜਾ ਦਰਵਾਜੇ ਤੇ ਪਹਿਰੇਦਾਰ ਖੜਾ ਹੁੰਦਾ ਨਾ ਸਤਿਗੁਰਾਂ ਦੇ ਉਹਨੂੰ ਜਾ ਕੇ ਮਿਲਿਆ
ਉਚਕ ਦਰਬ ਦੇ ਕਯੋ ਸੁਣਾਏ
ਇੱਥੋਂ ਨੇ ਕੁਝ ਰੁਪਈਏ ਉਹ ਦੁਆਰ ਪਾਲ ਨੂੰ ਦਿੱਤੇ ਕਹਿੰਦਾ ਆਹ ਪੈਸੇ ਰੱਖ ਲੈ ਤੂੰ ਮੇਰੇ ਵੱਲੋਂ ਤੈਨੂੰ ਭੇਟਾ ਤੇ ਇਨਾਮ ਹੈ ਤੇ ਮੇਰੀ ਇੱਕ ਗੱਲ ਧਿਆਨ ਨਾਲ ਸੁਣ
ਇਹ ਸਿੱਖ ਅੰਤਰ ਪ੍ਰਵਿਸ਼ੇ ਨਾਈ
ਵਿਖਾ ਦਿੱਤਾ ਕਹਿੰਦਾ ਉਹ ਜਿਹੜਾ ਸਾਹਮਣੇ ਸਿੱਖ ਖੜਾ ਨਾ ਇਹ ਗੁਰੂ ਸਾਹਿਬ ਕੋਲ ਅੰਦਰ ਦਰਬਾਰ ਚ ਨਹੀਂ ਜਾਣਾ ਚਾਹੀਦਾ ਦੁਆਰਪਾਲ ਨੂੰ ਲਾਲਚ ਦੇ ਦਿੱਤਾ ਪੈਸੇ ਦੇ ਦਿੱਤੇ ਆਖਿਆ ਉਹ ਜਿਹੜਾ ਸਿੱਖ ਹੈ ਉਹਨੂੰ ਅੰਦਰ ਨਹੀਂ ਜਾਣ ਦੇਣਾ
ਦੇਖ ਰੱਖੋ ਸਿਮਰੋ ਮਨ ਮਾਈ
ਔਰ ਤੂੰ ਵੇਖ ਕੇ ਯਾਦ ਰੱਖੀ ਇਹਨੂੰ ਕਿਤੇ ਅੰਦਰ ਗੁਰੂ ਸਾਹਿਬ ਕੋਲ ਪਹੁੰਚ ਨਾ ਸਕੇ
ਇਹ ਸਤਿਗੁਰ ਕੋ ਜਾਏ ਅਕਾਵੈ
ਇਹ ਉਹਨੂੰ ਸੱਚੀ ਗੱਲ ਤਾਂ ਨੀ ਨਾ ਦੱਸੀ ਕਹਿੰਦਾ ਇਹ ਜਾ ਕੇ ਨਾ ਗੁਰੂ ਸਾਹਿਬ ਨੂੰ ਅੰਦਰ ਦੁਖੀ ਕਰਦਾ ਪਰੇਸ਼ਾਨ ਕਰਦਾ ਗੁਰੂ ਸਾਹਿਬ ਕੋਲ ਜਾ ਕੇ
ਮਤ ਹੀ ਨਾ ਮੰਗਣ ਚਲੇ ਆਵੇ
ਮਤ ਹੀ ਨਾ ਰੋਜ਼ ਹੀ ਕੁਝ ਨਾ ਕੁਝ ਮੰਗਣ ਆ ਜਾਂਦਾ ਗੁਰੂ ਜੀ ਦੇ ਕੋਲੋਂ ਇਹਨੂੰ ਅੰਦਰ ਨਹੀਂ ਜਾਣ ਦੇਣਾ ਇਹ ਅੰਦਰ ਜਾ ਕੇ ਗੁਰੂ ਜੀ ਨੂੰ ਦੁਖੀ ਕਰਦਾ ਪਰੇਸ਼ਾਨ ਕਰਦਾ ਹੈ
ਅਗਿਆਨੀ ਜਾਣਤ ਕੁਛ ਨਾ
ਇਹ ਅਗਿਆਨੀ ਹੈ ਇਹਨੂੰ ਗੁਰੂ ਸਾਹਿਬ ਦੀ ਮਹਿਮਾ ਦਾ ਕੁਝ ਨਹੀਂ ਪਤਾ
ਮੈਂ ਚੁੱਪ ਰਹਿ ਗੁਰੂ ਕੇ ਪਾਈ
ਅੰਦਰ ਜਾਂਦਾ ਰੋਲਾ ਪਾ ਦਿੰਦਾ ਗੁਰੂ ਸਾਹਿਬ ਕੋਲ ਚੁੱਪ ਨਹੀਂ ਰਹਿੰਦਾ ਚੁੱਪ ਨਹੀਂ ਖਲੋਂਦਾ
ਨਾ ਕੇ ਸਕਲ ਪ੍ਰਵੇਸ਼ਨ ਦੀ ਜੈ
ਕਿਸੇ ਕਾਲ ਵੀ ਅੰਦਰ ਨਹੀਂ ਜਾਣ ਦੇਣਾ ਇਹਨੂੰ ਪ੍ਰਵੇਸ਼ ਨਹੀਂ ਕਰਨ ਦੇਣਾ
ਦ੍ਰਿਸ਼ਟ ਵਿਖੇ ਇਸ ਕੋ ਰੱਖ ਲਈ
ਇਹਨੂੰ ਨਿਗਾਹ ਥੱਲੇ ਰੱਖੀ ਦੁਆਰਪਾਲ ਨੂੰ ਕਹਿ ਦਿੱਤਾ ਜਿਹੜਾ ਡਿਉੜੀ ਤੇ ਪਹਿਰੇਦਾਰ ਖੜਾ ਸੀ ਵੀ ਇਹਨੂੰ ਕਿਸੇ ਤਰੀਕੇ ਅੰਦਰ ਨਹੀਂ ਜਾਣ ਦੇਣਾ ਪੂਰੀ ਨਿਗਾਹ ਰੱਖਣੀ ਹੈ
ਇਸ ਪ੍ਰਕਾਰ ਵੋ ਕਰ ਤਕਰਾਈ
ਇਸ ਤਰ੍ਹਾਂ ਚੇਤੋ ਨੇ ਦੁਆਰਪਾਲ ਨੂੰ ਖਰੀਦ ਲਿਆ ਇਸ ਤਰ੍ਹਾਂ ਦੀ ਤਕੜਾਈ ਕਰ ਲਈ
ਚੇਤੋ ਚਿਤ ਮੇਟੀ ਦੁਚਿਤਾਈ
ਹੁਣ ਇਹਨੇ ਆਪਣੇ ਮਨ ਦੀ ਦੁਚਿਤੀ ਮੇਟ ਦਿੱਤੀ ਵੀ ਚਲੋ ਹੁਣ ਆ ਵੀ ਕੰਮ ਸਵਰ ਗਿਆ ਜਦੋਂ ਅੰਦਰ ਹੀ ਨਹੀਂ ਜਾਏਗਾ ਸਿੱਖ ਗੁਰੂ ਸਾਹਿਬ ਨੂੰ ਮਿਲੇਗਾ ਹੀ ਨਹੀਂ ਤੇ ਮੇਰਾ ਪੜਦਾ ਵੀ ਨਹੀਂ ਉਗੜਨ ਲੱਗਾ
ਦੇਖ ਸਮੋ ਸਿੱਖ ਜਾਵਨ ਲਾਗਿਓ
ਸਿੱਖ ਨੂੰ ਨਹੀਂ ਸੀ ਪਤਾ ਕਿ ਅੰਦਰ ਕੀ ਗੱਲ ਹੋ ਰਹੀ ਹੈ ਦੁਆਰ ਪਾਲ ਲੜੋ ਜਦੋਂ ਆਇਆ ਸਮਾਂ ਵੇਖ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ
ਦੁਆਰਪਾਲ ਹਟਕਤ ਤੈਂ ਆ ਗਿਓ
ਦੁਆਰਪਾਲ ਸੀ ਉਹਨੇ ਅੱਗੋਂ ਰੋਕ ਦਿੱਤਾ ਕਹਿੰਦਾ ਵੀ ਤੂੰ ਨੀ ਅੰਦਰ ਜਾਣਾ ਭਾਈ ਤੂੰ ਅੰਦਰ ਨਹੀਂ ਜਾ ਸਕਦਾ ਉਹਨੂੰ ਰੋਕ ਦਿੱਤਾ ਦੁਆਰਪਾਲ ਨੇ
ਚੇਤੋ ਸਾਥ ਮਿਲਿਓ ਬਚ ਮਾਨੇ
ਚੇਤੋ ਨਾਲ ਰਲ ਕੇ ਉਹ ਦੁਆਰਪਾਲ ਨੇ ਉਹਦੀਆਂ ਗੱਲਾਂ ਮੰਨ ਲਈਆਂ
ਸਿੱਖ ਕੋ ਅੰਤਰ ਦੇ ਨਾ ਜਾਣੇ
ਜਦੋਂ ਸਿੱਖ ਆਇਆ ਕਰਿਓ ਦੁਆਰਪਾਲ ਰੋਕ ਦਿਆ ਕਰਿਓ ਉਹਨੇ ਸਿੱਖ ਨੂੰ ਅੰਦਰ ਨਹੀਂ ਜਾਣ ਦਿੱਤਾ
ਇੱਕ ਦੋ ਦਿਨ ਸਿੱਖ ਫਿਰ ਗਏ ਇੱਕ
ਦੋ ਦਿਨ ਸਿੱਖ ਫਿਰਦਾ ਰਿਹਾ ਸਵੇਰੇ ਸ਼ਾਮ ਆਇਆ ਕਰੇ ਪਰ ਉਹ ਦੁਆਰਪਾਲ ਅੰਦਰ ਹੀ ਨਾ ਜਾਣ ਦਿਆ ਕਰੇ ਇਹਦਾ ਦੋ ਦਿਨ ਦਿਨ ਸਿੱਖ ਫਿਰਦਾ ਰਿਹਾ
ਨਹੀਂ ਗੁਰੂ ਕੋ ਦਰਸ਼ਨ ਪਾਇਓ
ਸਿੱਖ ਨੂੰ ਸਤਿਗੁਰੂ ਜੀ ਦੇ ਦਰਸ਼ਨ ਨਹੀਂ ਹੋਏ
ਆਤਮ ਰਜਾਏ ਬਿਸੂਰਤ ਔਰ ਮੈਂ
ਬੜਾ ਝੂਰਿਆ ਮਨ ਵਿਚ ਬੜਾ ਦੁਖੀ ਹੋਇਆ ਸਿੱਖ ਗੁਰੂ ਦਰਸ਼ਨਾਂ ਤੋਂ ਬਿਨਾ
ਦਰਸ਼ਨ ਹਿਤ ਮੈਂ ਆਨੰਦਪੁਰ ਮੈਂ
ਸੋਚਦਾ ਕਿ ਮੈਂ ਦਰਸ਼ਨ ਕਰਨ ਵਾਸਤੇ ਸ੍ਰੀ ਆਨੰਦਪੁਰ ਸਾਹਿਬ ਆਇਆ ਹਾਂ
ਚੱਲ ਆਇਓ ਕਰ ਪ੍ਰੇਮ ਵਿਸਾਲਾ
ਬੜੇ ਭਾਰੀ ਪ੍ਰੇਮ ਨੂੰ ਹਿਰਦੇ ਚ ਧਾਰ ਕੇ ਆਇਆ ਹਾਂ
ਕੋ ਕਾਰਨ ਪਾ ਮੁਝ ਕੋ ਟਾਲਾ
ਪਤਾ ਨੀ ਕੀ ਕਾਰਨ ਹੈ ਸਤਿਗੁਰੂ ਜੀ ਟਾਲੀ ਜਾਂਦੇ ਨੇ ਮੈਨੂੰ ਅੰਦਰ ਬੁਲਾਉਂਦੇ ਹੀ ਨਹੀਂ ਮੈਨੂੰ ਸਤਿਗੁਰੂ ਜੀ ਦੇ ਦਰਸ਼ਨ ਨਹੀਂ ਹੋ ਰਹੇ
ਅਪਰ ਸਿੱਖ ਗਨ ਦਰਸ਼ਨ ਪਾਵੇ
ਮੈਨੂੰ ਕੱਲੇ ਨੂੰ ਹੀ ਬਾਹਰ ਰੋਕਿਆ ਹੋਇਆ ਬਾਕੀ ਜਿੰਨੇ ਸਿੱਖ ਨੇ ਉਹ ਆ ਕੇ ਦਰਸ਼ਨ ਕਰ ਰਹੇ ਨੇ
ਇੱਕ ਆਵੇ ਇੱਕ ਚੱਲ ਪੁਨ ਜਾਵੇ
ਇੱਕ ਆਉਂਦੇ ਨੇ ਇੱਕ ਦਰਸ਼ਨ ਕਰਕੇ ਜਾ ਰਹੇ ਹਨ
ਗੁਰੂ ਸਰਬੱਗਿਆ ਅਵਗਿਆ ਮੇਰੀ
ਗੁਰੂ ਸਾਹਿਬ ਸਰਬੱਗ ਨੇ ਸ਼ਾਇਦ ਮੇਰੇ ਕੋਲੋਂ ਹੀ ਕੋਈ ਅਵਗਿਆ ਹੋ ਗਈ ਹੈ
ਬਰ ਜੀ ਉਹ ਦਰਸ਼ਨ ਤੇ ਕੋ ਹੇਰੀ
ਪਤਾ ਨੀ ਮੈਂ ਕਿਹੜੀ ਅਵਗਿਆ ਕਰ ਬੈਠਾ ਗੁਰੂ ਸਾਹਿਬ ਦੀ ਕਿ ਉਹਨਾਂ ਨੇ ਮੈਨੂੰ ਆਪਣੇ ਦਰਸ਼ਨਾਂ ਤੋਂ ਰੋਕ ਦਿੱਤਾ ਮੈਨੂੰ ਆਪਣੇ ਦਰਸ਼ਨ ਨਹੀਂ ਦੇ ਰਹੇ
ਹਿਰਦੇ ਵਿਚਾਰਤ ਆਰਤ ਹੋਵਤ
ਸੋਚ ਕੇ ਨਾ ਸਿੱਖ ਬੜਾ ਦੁਖੀ ਹੋ ਰਿਹਾ ਬੜਾ ਪਰੇਸ਼ਾਨ ਹੋ ਰਿਹਾ
ਨਿਜ ਮੈਂ ਦੋਸ਼ ਨਹੀਂ ਕੋ ਜੋਵਤ
ਵੇਖਦਾ ਕਿ ਮੈਂ ਕੀਤਾ ਕੀ ਹੈ ਜਿਹੜਾ ਕਰਕੇ ਮੈਨੂੰ ਗੁਰੂ ਸਾਹਿਬ ਦਰਸ਼ਨ ਨਹੀਂ ਦੇ ਰਹੇ ਵੇਖਦਾ ਵੀ ਮੈਂ ਤਾਂ ਕੋਈ ਇਹੋ ਜਿਹਾ ਕਰਮ ਨਹੀਂ ਕੀਤਾ ਇਹੋ ਜਿਹੀ ਕੋਈ ਅਵਗਿਆ ਵੀ ਨਹੀਂ ਕੀਤੀ
ਜੈ ਬੈਠੀ ਓ ਤੈ ਬੈਠੇ ਓ ਰਹੇ
ਜਿੱਥੇ ਬੈਠਾ ਉੱਥੇ ਬੈਠਾ ਹੀ ਰਿਹਾ ਸੋਚ ਸੋਚਦਾ ਹੋਇਆ
ਜਿੱਤ ਦੇਖਤ ਦੇਖਤ ਨੈ ਲਾਏ
ਜਿੱਧਰ ਵੇਖਦਾ ਉਧਰ ਵੇਖੀ ਜਾਂਦਾ ਸੋਝੀ ਬੋਝੀ ਨੀ ਰਹੀ ਕਿ ਹੋ ਕੀ ਗਿਆ ਮੇਰੇ ਨਾਲ
ਹੋਏ ਦਿਲਗੀਰ ਵੈਰ ਕੋ ਗਏ
ਦਿਲਗੀਰ ਹੋ ਕੇ ਨਾ ਆਨੰਦਪੁਰ ਸਾਹਿਬ ਨਗਰ ਤੋਂ ਬਾਹਰ ਨੂੰ ਚਲਾ ਗਿਆ
ਇਕ ਤਰੂ ਤਰੇ ਜਾਏ ਸਿੱਤ ਪਏ
ਇਕ ਦਰਖਤ ਦੇ ਥੱਲੇ ਜਾ ਕੇ ਸਿੱਖ ਬੈਠ ਗਿਆ
ਚਿਤਵਤ ਗੁਰ ਮੂਰਤ ਚਿਤ ਮਾਈ
ਹੁਣ ਉੱਥੇ ਬੈਠਾ ਮਨ ਚ ਚਿਤਵਣ ਲੱਗਾ ਗੁਰੂ ਸਾਹਿਬ ਦੀ ਮੂਰਤ ਨੂੰ ਯਾਦ ਕਰਨ ਲੱਗਾ
ਪ੍ਰਾਪਤ ਪਇਓ ਸ਼ਾਂਤ ਕੋ ਨਾਈ
ਮਨ ਨੂੰ ਸ਼ਾਂਤੀ ਨੀ ਪੀ ਮਿਲਦੀ ਸਿੱਖ ਦੇ ਹਿਰਦੇ ਨੂੰ
ਗਿਣਤੀ ਗਿਣਤੀ ਓ ਬਿਨਤੀ ਪਨੇ
ਕਈ ਤਰ੍ਹਾਂ ਦੀਆਂ ਗਿਣਤੀਆਂ ਗਿਣਦਾ ਬੇਨਤੀਆਂ ਕਰਦਾ ਸਿੱਖ
ਹੇ ਪ੍ਰਭੂ ਆਪ ਕਿਰਪਾ ਕੇ ਸਨੇ
ਬੇਨਤੀ ਕਰਦਾ ਹੈ ਪ੍ਰਭੂ ਤੁਸੀਂ ਕਿਰਪਾ ਦੇ ਸਹਿਤ ਹੋ
ਅੰਤਰ ਜਾਮੀ ਜਾਨੋ ਸਾਰੇ ਜੇ ਅਵਗਨ ਮਮ ਬਡੋ ਚਿਤਾਰੇ
ਮਹਾਰਾਜ ਤੁਸੀਂ ਅੰਤਰ ਜਾਮੀ ਹੋ ਸਭ ਦੇ ਅੰਦਰ ਦੀ ਜਾਣਨ ਵਾਲੇ ਜੇ ਮੇਰਾ ਕੋਈ ਅਵਗਣ ਹੈ ਤੇ ਕਿਰਪਾ ਕਰਕੇ ਬਖਸ਼ ਦਿਓ
ਮੁਝ ਕੋ ਸੁੱਧ ਕਿਸ ਵਿਧ ਕਰ ਦੇਵੇ
ਮਹਾਰਾਜ ਮੈਨੂੰ ਕਿਸੇ ਤਰੀਕੇ ਖਬਰ ਭੇਜ ਦਿਓ
ਦਾਸੀ ਆਪਣੋ ਔਰ ਲੱਖ ਲੇਵੇ
ਮੈਨੂੰ ਆਪਣਾ ਦਾਸ ਕਰਕੇ ਜਾਣ ਲੋ ਸਤਿਗੁਰੂ ਜੀ ਆਪਣੇ ਕੋਲ ਸੱਦ ਲੋ ਬੁਲਾ ਲੋ
ਇਤਿਆਦਤ ਮਨ ਤੇ ਕਰ ਬੇਨਤੀ
ਇਹਦਾ ਇਹ ਸਿੱਖ ਦਰਖਤ ਥੱਲੇ ਬੈਠਾ ਬੇਨਤੀਆਂ ਕਰ ਰਿਹਾ
ਚਰਨ ਕਮਲ ਚਿਤਵਤੇ ਅਤ ਗਿਣਤੀ
ਮਹਾਰਾਜ ਜੀ ਦੇ ਚਰਨਾਂ ਕਮਲਾਂ ਨੂੰ ਚਿਤਵਦਾ ਕਈ ਗਿਣਤੀਆਂ ਗਿਣ ਹੈ
ਦਾਸ ਹਿਰਦੇ ਕੀ ਸਭ ਵਿਦ ਜਾਨੀ
ਉਧਰ ਗੁਰੂ ਕਲਗੀ ਧਰ ਨੂੰ ਖਿੱਚ ਪਈ ਆਪਣੇ ਸਿੱਖ ਦੇ ਹਿਰਦੇ ਦੀ ਭਾਵਨਾ ਵੇਖ ਕੇ ਅੰਤਰਯਾਮੀ ਸਤਿਗੁਰੂ ਜੀ ਨੇ ਜਾਣ ਲਿਆ
ਹੋਟ ਮਸੰਦਨ ਜੇ ਮਨ ਮਾਨੀ
ਜਾਣ ਲਿਆ ਕਿ ਚੇਤੋ ਮਸੰਦ ਨੇ ਬੜੀ ਵੱਡੀ ਖੋਟ ਕੀਤੀ ਹੈ
ਤਾਤ ਕਾਲ ਇੱਕ ਸਿੱਖ ਪਠਾਇਓ
ਮਹਾਰਾਜ ਜੀ ਨੇ ਆਪਣਾ ਇੱਕ ਸੇਵਕ ਭੇਜਿਆ
ਇਸ ਤਰ ਕੇ ਤਰ ਪਤੋ ਬਤਾਇਓ
ਠਿਕਾਣਾ ਦੱਸ ਦਿੱਤਾ ਕਿ ਭਾਈ ਬਾਰ ਬਾਰ ਨਗਰ ਦੇ ਇੱਕ ਦਰਖਤ ਥੱਲੇ ਇੱਕ ਸਿੱਖ ਬੈਠਾ ਹੈ
ਜਾਏ ਵੀ ਲੋਕੇ ਉਹ ਬੈਠੇ ਉਹ ਤਾਂ
ਉਹ ਸੇਵਾਦਾਰ ਗਿਆ ਉਹਨੇ ਜਾ ਕੇ ਉਹੀ ਟਿਕਾਣੇ ਤੇ ਪਹੁੰਚਿਆ ਤੇ ਦਰਖਤ ਥੱਲੇ ਸਿੱਖ ਨੂੰ ਬੈਠਿਆ ਵੇਖਿਆ
ਬਦਨ ਮਲੀਨ ਦੀਨ ਮਨ ਮਾਨ
ਵੇਖਿਆ ਕਿ ਸਿੱਖ ਬੜਾ ਚਿੰਤਤ ਤੇ ਫਿਕਰਮੰਦ ਹੋ ਕੇ ਬੈਠਾ ਹੈ
ਚਲੋ ਬੁਲਾਵੇ ਸਤਿਗੁਰ ਤੋਹੀ
ਕਹਿਣ ਲੱਗਾ ਭਾਈ ਸਿੱਖਾ ਚੱਲ ਤੈਨੂੰ ਗੁਰੂ ਕਲਗੀਧਰ ਜੀ ਯਾਦ ਕਰਦੇ ਨੇ ਦਸਵੇਂ ਪਾਤਸ਼ਾਹ ਤੈਨੂੰ ਦਸਮੇਸ਼ ਪਿਤਾ ਮਹਾਰਾਜ ਜੀ ਬੁਲਾ ਰਹੇ ਨੇ।
ਕੋ ਜਾਣੇ ਕੋ ਕਾਰਜ ਹੋਈ,
ਇਹ ਨਹੀਂ ਪਤਾ ਕਿਉਂ ਬੁਲਾਉਂਦੇ ਨੇ, ਖਬਰੇ ਉਹਨਾਂ ਨੂੰ ਤੇਰੇ ਨਾਲ ਕੀ ਕੰਮ ਹੈ।
ਸੁਣ ਹਰ ਕੇ ਉਹ ਉੱਠ ਸੰਗ ਸਿਧਾਰਾ,
ਸੁਣਦਿਆਂ ਮਨ ਨੂੰ ਮੁਰਦੇ ਚ ਜਾਨ ਪੈ ਗਈ ਹੋਵੇ, ਸਿੱਖ ਚਾਓ ਨਾਲ ਭਰ ਗਿਆ, ਚੱਲ ਪਿਆ ਖੁਸ਼ੀ ਨਾਲ।
ਚੱਲ ਆਇਓ ਸਤਿਗੁਰ ਕੇ ਦੁਆਰਾ,
ਸਿੱਖ ਚੱਲ ਕੇ ਜਦੋਂ ਦਰਵਾਜੇ ਤੇ ਪਹੁੰਚਿਆ,
ਦੁਆਰ ਪਾਲ ਕੇ ਜਾਨ ਨਾ ਪਾਵੇ।
ਉਹ ਜਿਹੜਾ ਦੁਆਰਪਾਲ ਸੀ ਅੱਗੇ ਨਹੀਂ ਸੀ ਜਾਣ ਦਿੰਦਾ, ਉਹਨੇ ਫਿਰ ਵੇਖ ਲਿਆ, ਕਹਿੰਦਾ ਜੀ ਇਹਨੂੰ ਨੀ ਅੰਦਰ ਜਾਣ ਦੇਣਾ। ਉਹਨੇ ਫਿਰ ਰੋਕ ਦਿੱਤਾ, ਕਹਿੰਦਾ ਜੀ ਇਹਨੂੰ ਅੰਦਰ ਨਹੀਂ ਜਾਣ ਦੇਣਾ।
ਸਿੱਖ ਕਹਿ ਸਾਹਿਬ ਆਪ ਬੁਲਾਵੇ,
ਸਿੱਖ ਬੁਲਾਣ ਗਿਆ ਸੀ ਨਾ ਸੇਵਾਦਾਰ ਸਤਿਗੁਰਾਂ ਦਾ, ਉਹਨੇ ਆਖਿਆ ਉਹ ਭਾਈ ਸਤਿਗੁਰੂ ਜੀ ਨੇ ਬੁਲਾਇਆ ਇਹਨੂੰ, ਤੂੰ ਨੀ ਰੋਕ ਸਕਦਾ ਕਿਉਂਕਿ ਸੱਚੇ ਸਾਹਿਬ ਜੀ ਆਪ ਇਹਨੂੰ ਬੁਲਾ ਰਹੇ ਨੇ।
ਅੰਤਰ ਜਾਏ ਪ੍ਰਵੇਸ਼ਤ ਪਏ,
ਰੋਕਣਾ ਸੀ ਪਹਿਰੇਦਾਰ ਨੇ, ਉਹ ਸਿੱਖ ਅੰਦਰ ਚਲਾ ਗਿਆ ਮਹਾਰਾਜ ਜੀ ਕੋਲ।
ਅੰਤ ਮਸੰਦਨ ਕੋ ਜਨ ਆਇਓ,
ਮਾਨੋ ਸਿੱਖ ਨੀ ਅੰਦਰ ਆਇਆ, ਮਸੰਦਾਂ ਦਾ ਅੰਤ ਅੰਦਰ ਆ ਗਿਆ ਹੈ, ਮਸੰਦਾਂ ਦਾ ਨਾਸ ਮਾਨੋ ਅੰਦਰ ਆ ਪਹੁੰਚਿਆ ਹੈ।
ਪੂਰਨ ਕੋ ਕਿਦਾਰ ਜਨ ਹਰਿਓ, ਕਰ ਕਾ ਗਨ ਸਿੱਖਿਆਵਨ ਕਰਿਓ।
ਮਾਨੋ ਜਿਹੜੇ ਝੂਠੇ ਮਸੰਦਾਂ ਦਾ ਖੇਤ ਸੀ ਨਾ, ਝੂਠੇ ਮਸੰਦਾਂ ਦੀ ਫਸਲ ਸੀ, ਇਸ ਝੂਠੇ ਮਸੰਦਾਂ ਦੀ ਫਸਲ ਵਾਸਤੇ ਮਾਨੋ ਇਹ ਸਿੱਖ ਗੜਿਆਂ ਦਾ ਮੀਂਹ ਬਣ ਕੇ ਆਇਆ, ਜਿਵੇਂ ਗੜੇ ਵਰਸਦੇ ਨੇ ਤੇ ਫਸਲ ਤਬਾਹ ਹੋ ਜਾਂਦੀ ਹੈ, ਉਸੇ ਤਰ੍ਹਾਂ ਇਸ ਸਿੱਖ ਦੇ ਆਉਣ ਨਾਲ ਮਸੰਦਾਂ ਨੇ ਤਬਾਹ ਹੋ ਜਾਣਾ। ਮਾਨੋ ਮਸੰਦਾਂ ਦਾ ਨਾਸ ਤੇ ਅੰਤ ਬਣ ਕੇ ਸਿੱਖ ਆਇਆ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ।